ਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੀਵਾ ਸਤਨਾਮ ਗੁਰ ਅਮਰ ਪਿਆਰੇ ਕਰਤ ਰਾਮਦਾਸ ਗੁਰ ਵਾਰੇ ਪੁਰਖ ਸ੍ਰੀ ਅਰਜਨ ਸੁਖ ਦਾਨੀ ਨਿਰਭਉ ਹਰ ਗੋਬਿੰਦ ਬਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸਹਿਪਹੰਗੋਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਕਹਾਂ ਬੁੱਧ ਪ੍ਰਭ ਤੁਸ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀ ਫਰਜੁੱਲਾ ਪੁਰੀਅਨ ਕੀ ਮਿਸਲ ਕੇਰ ਅਬਹਾਲ ਸੁਨੋ ਸੁਨਾਉ ਭਲੀ ਵਿਦ ਗੁਰ ਕੇ ਸਿੱਖ ਰਸਾਲ ਫਰਜੁੱਲਾ ਪੁਰੀਅਨ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਸਿੱਖ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ 12 ਮਿਸਲਾਂ ਦਾ ਇਤਿਹਾਸ ਵਰਣਨ ਕਰ ਰਹੇ ਹਨ। 9 ਮਿਸਲਾਂ ਦਾ ਇਤਿਹਾਸ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। 10ਵੀਂ ਮਿਸਲ ਦਾ ਇਤਿਹਾਸ ਆਰੰਭ ਹੋ ਰਿਹਾ ਹੈ। ਇਹ ਜਿਹੜੀ ਮਿਸਲ ਹੈ ਫਰਜ਼ੁੱਲਾਪੁਰੀਆਂ, ਇਸਦਾ ਨਾਮ ਹੈ ਅਤੇ ਫਰਮੁੱਲਾਪੁਰੀਆ ਪਿੰਡ ਦਾ ਨਾਮ ਹੈ। ਅਤੇ ਹੁਣ ਕਵੀ ਜੀ ਇਸ ਮਿਸਲ ਦਾ ਬਿਰਤਾਂਤ, ਇਸ ਮਿਸਲ ਦਾ ਸਮਾਚਾਰ ਬਿਆਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਫਰਜ਼ੁੱਲਾਪੁਰੀਅਨ ਕੀ ਮਿਸਲ ਕੇਰਿਆ ਬਹਾਲ।
ਕਵੀ ਗਿਆਨ ਸਿੰਘ ਜੀ ਲਿਖਦੇ ਹਨ, ਹੁਣ ਅਸੀਂ ਮਿਸਲ ਫਰਜ਼ੁੱਲਾਪੁਰੀਆਂ ਦੀ ਜੋ ਇਬਾਰਤ ਹੈ, ਵਾਰਤਾ ਹੈ, ਸਮਾਚਾਰ ਹੈ, ਉਹ ਅਸੀਂ ਬਿਆਨ ਕਰਨ ਲੱਗੇ ਹਾਂ।
ਸੁਣੋ ਸੁਣਾਉ ਭਲੀ ਬੈਦ ਗੁਰ ਕੇ ਸਿੱਖ ਰਸਾਲ।
ਅਸੀਂ ਤੁਹਾਨੂੰ ਫਰਜ਼ੁੱਲਾਪੁਰੀਆ ਮਿਸਲ ਦਾ ਸਮਾਚਾਰ ਦੱਸਦੇ ਹਾਂ ਅਤੇ ਤੁਸੀਂ ਸਾਰੇ ਪ੍ਰੇਮ ਦੇ ਨਾਲ ਸੁਣੋ, ਕਿਉਂਕਿ ਇਸ ਮਿਸਲ ਦੇ ਵੀ ਰਸਾਲ ਬੜੇ ਸੁੰਦਰ ਗੁਰੂ ਘਰ ਦੇ ਨੇਮੀ ਪ੍ਰੇਮੀ ਗੁਰਸਿੱਖ ਹੋਏ ਹਨ।
ਸਿੰਘਪੁਰੀਆਂ ਕੀ ਭਲੀ ਕਹਿ ਭੀ ਕਹਿ ਇਸੀ ਮਿਸਲ ਕਾ ਨਾਮ।
ਫਰਜ਼ੁੱਲਾਪੁਰ ਪਿੰਡ ਦਾ ਨਾਮ ਹੈ, ਉਸ ਪਿੰਡ ਦੇ ਨਾਮ ਤੇ ਮਿਸਲ ਪ੍ਰਸਿੱਧ ਹੋਈ, ਪਰ ਇਹਦੇ ਵਿੱਚ ਵਧੇਰੇ ਸਿੰਘ ਵੀ ਸਨ ਤੇ ਕੁਛ ਲੋਕਾਂ ਦੇ ਵਿੱਚ ਮਿਸਲ ਦਾ ਨਾਮ ਮਿਸਲ ਸਿੰਘਾਪੁਰੀਆਂ ਵੀ ਇਸ ਤਰ੍ਹਾਂ ਪ੍ਰਚਲਿਤ ਹੋਇਆ ਤੇ ਹੈ ਇੱਕੋ ਦੇ ਨਾਮ, ਚਾਹੇ ਫਰਜ਼ੁੱਲਾਪੁਰੀਆਂ ਮਿਸਲ ਤੇ ਚਾਹੇ ਸਿੰਘਪੁਰੀਆਂ ਆਖ ਦਿਓ, ਇਸੇ ਮਿਸਲ ਦਾ ਇਹ ਦੂਜਾ ਨਾਮ ਹੈ।
ਆਹੇ ਜਲੰਧਰ ਨਿਕਟ ਇੱਕ ਫਰਜ਼ੁੱਲਾਪੁਰ ਗ੍ਰਾਮ।
ਕਵੀ ਜੀ ਦੱਸਦੇ ਨੇ ਵੀ ਇਹ ਪਿੰਡ ਜਿੱਥੋਂ ਮਿਸਲ ਦਾ ਨਾਮ ਪ੍ਰਸਿੱਧ ਹੋਇਆ ਉਹ ਹੈ ਕਿੱਥੇ। ਕਵੀ ਜੀ ਕਹਿੰਦੇ ਉਹ ਜਲੰਧਰ ਦੇ ਨੇੜੇ ਹੈ, ਉਸ ਪਿੰਡ ਦਾ ਨਾਮ ਫਰਜ਼ੁੱਲਾਪੁਰ ਹੈ।
ਚੌ ਪਈ ਹੁਤੋ ਤਹਾਂ ਇੱਕ ਵਸਨ ਹਵਾਰੋ।
ਉਸ ਫਰਜ਼ੁੱਲਾਪੁਰ ਪਿੰਡ ਦੇ ਵਿੱਚ ਇੱਕ ਰਹਿਣ ਵਾਲਾ ਗੁਰੂ ਦਾ ਪਿਆਰਾ ਗੁਰਸਿੱਖ ਸੀ,
ਸਿੰਘ ਕਪੂਰ ਵੀਰ ਬਰ ਧਾਰੋ।
ਉਹਦਾ ਨਾਮ ਸੀ ਭਾਈ ਕਪੂਰ ਸਿੰਘ ਤੇ ਬੜਾ ਸੂਰ ਵੀਰ ਬਹਾਦਰ, ਉਹਨੂੰ ਨਿਸ਼ਚੇ ਕਰ ਲਵੋ।
ਮਿਲ ਕਰ ਤਾਹੇ ਖਾਲਸੇ ਸੰਗਾ।
ਭਾਈ ਕਪੂਰ ਸਿੰਘ ਨੇ ਖਾਲਸਾ ਪੰਥ ਦੇ ਨਾਲ ਮਿਲ ਕੇ ਬਹੁਤ ਭਾਰੀ ਧਰਮ ਯੁੱਧ ਦੇ ਵਿੱਚ ਹਿੱਸਾ ਲਿਆ।
ਤੁਰਕਣ ਸੋ ਕੀਨੇ ਬਹੁ ਜੰਗਾ।
ਜਿਹੜੇ ਦੀਨੀ ਮੁਸਲਮਾਨ ਸਨ, ਭਾਵ ਉਸ ਵੇਲੇ ਮੁਸਲਮਾਨਾਂ ਦਾ ਮੁਗਲਾਂ ਦਾ ਰਾਜ ਸੀ, ਉਹਨਾਂ ਦਾ ਸਿੰਘਾਂ ਦੇ ਨਾਲ ਅਕਸਰ ਵੀ ਉਹ ਝਗੜਾ ਰਹਿੰਦਾ ਸੀ। ਇਹਨਾਂ ਨੂੰ ਦੀਨੀ ਦੁਸ਼ਮਣ ਉਸ ਵੇਲੇ ਆਖਿਆ ਜਾਂਦਾ ਸੀ, ਵੀ ਜਿਹੜੇ ਦੀਨੀ ਦੁਸ਼ਮਣ ਸਨ, ਸਿੱਖ ਧਰਮ ਦੇ ਦੁਸ਼ਮਣ ਸਨ, ਉਸ ਵੇਲੇ ਦੇ ਜ਼ਾਲਮ ਤੁਰਕ ਲੋਕ ਹਾਕਮ ਉਹਨਾਂ ਦੇ ਨਾਲ ਬੜਾ ਭਾਰੀ ਜੰਗ ਯੁੱਧ ਕਰਦੇ ਰਹੇ।
ਜੋ ਜੋ ਕਾਮ ਨੇਕ ਤਿਹ ਕਰੇ।
ਕਵੀ ਜੀ ਕਹਿੰਦੇ ਨੇ ਭਾਈ ਕਪੂਰ ਸਿੰਘ ਜੋ ਉਸਨੇ ਬੜੇ ਬੜੇ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਵਾਸਤੇ ਮਹਾਨ ਕੰਮ ਕੀਤੇ।
ਸੋ ਪਾਛੇ ਆਛੇ ਹਮ ਰਰੇ।
ਅਸੀਂ ਪਿੱਛੇ ਖੋਲ ਕੇ ਉਹ ਸਮਾਚਾਰ ਬਿਆਨ ਕੀਤੇ ਨੇ, ਕਿਉਂਕਿ ਹੁਣ ਤੇ 12 ਮਿਸਲਾਂ ਦਾ ਇਤਿਹਾਸ ਲਿਖ ਰਹੇ ਨੇ ਨਾ, ਕਿਹੜੀ ਮਿਸਲ ਦੇ ਨਾਲ ਕਿਹੜੇ ਸਿੰਘਾਂ ਦਾ ਸੰਬੰਧ ਸੀ ਉਹਦਾ ਸੰਖੇਪ ਹਾਲ ਬਿਆਨ ਕਰ ਰਹੇ ਹਨ। ਪਰ ਖੋਲ ਕੇ ਸਿੰਘਾਂ ਦੀ ਗਾਥਾ ਪਿੱਛੇ ਆ ਚੁੱਕੀ ਹੈ।
ਤਾਂ ਕੋ ਮਿਲੀ ਨਵਾਬੀ ਜੈਸੇ,
ਜਿਵੇਂ ਭਾਈ ਕਪੂਰ ਸਿੰਘ ਨੂੰ ਨਵਾਬੀ ਮਿਲੀ, ਉਹਦੇ ਬਾਰੇ ਤੁਸੀਂ ਪਹਿਲਾਂ ਵੀ ਸਰਵਣ ਕਰ ਚੁੱਕੇ ਹੋ। ਲਾਹੌਰ ਦੇ ਸੂਬੇ ਖਾਨ ਬਹਾਦਰ ਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਅਤੇ ਸਹਿਬਾਜ ਸਿੰਘ ਜੀ, ਜੋ ਉਸ ਵੇਲੇ ਲਾਹੌਰ ਦੇ ਵਿੱਚ ਸਰਕਾਰੀ, ਇਹ ਵੀ ਇੱਕ ਵਕੀਲ ਸਨ, ਅਤੇ ਇਹਨਾਂ ਨੂੰ ਸਿੰਘਾਂ ਦੇ ਕੋਲ ਨਵਾਬੀ ਦੇ ਕੇ ਭੇਜਿਆ ਸੀ। ਅਤੇ ਜਦੋਂ ਇਹ ਅਕਾਲ ਤਖਤ ਸਾਹਿਬ ਜੀ ਅਤੇ ਭਾਈ ਸੁਬੇਗ ਸਿੰਘ ਜੀ ਆਏ ਅਤੇ ਕਹਿਣ ਲੱਗੇ, ਲਓ ਸੂਬੇ ਨੇ ਖਾਲਸੇ ਨੂੰ ਨਵਾਬੀ ਦੀ ਖੇਲਤ ਭੇਜੀ ਹੈ ਅਤੇ ਇਸ ਨੂੰ ਪ੍ਰਵਾਨ ਕਰੋ, ਇੰਨੀ ਗੱਲ ਸੁਣਦਿਆਂ ਸਾਰ ਕਈ ਸਿੰਘ ਜੋਸ਼ ਦੇ ਵਿੱਚ ਆ ਗਏ। ਕਹਿਣ ਲੱਗੇ, ਸਾਨੂੰ ਤਾਂ ਸਤਿਗੁਰੂ ਨੇ ਪਾਤਸ਼ਾਹੀ ਦਿੱਤੀ ਹੈ ਅਤੇ ਸਾਨੂੰ ਇਹ ਵਰਦਾਨ ਦਿੱਤਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਅਸੀਂ ਪਾਤਸ਼ਾਹੀ ਲੈਣੀ, ਅਸੀਂ ਨਵਾਬੀ ਕੀ ਕਰਨੀ, ਸਾਨੂੰ ਨਵਾਬੀ ਦੀ ਕੋਈ ਲੋੜ ਹੀ ਨਹੀਂ ਹੈ। ਇਹ ਸਿੰਘਾਂ ਦੀ ਬੇਪਰਵਾਹੀ ਸੀ, ਇਹ ਉਹਨਾਂ ਦਾ ਤਿਆਗ ਸੀ, ਇਹ ਉਹਨਾਂ ਦੀ ਉੱਚੀ ਸੁੱਚੀ ਅਵਸਥਾ ਦਾ ਪ੍ਰਤੀਕ ਸੀ। ਉਸ ਨਵਾਬੀ ਨੂੰ ਨਾ ਮਨਜ਼ੂਰ ਕਰ ਦਿੱਤਾ। ਫਿਰ ਭਾਈ ਸੁਬੇਗ ਸਿੰਘ ਨੇ ਬੇਨਤੀ ਕੀਤੀ, ਕਹਿਣ ਲੱਗਾ, ਦੇਖੋ ਜਿਵੇਂ ਆਪਾਂ ਕੋਈ ਰਿਸ਼ਤਾ ਕਰਦੇ ਹਾਂ, ਵਿਆਹ ਤੋਂ ਪਹਿਲਾਂ ਸਗਾਈ ਹੁੰਦੀ ਹੈ, ਸ਼ਗਨ ਦੀ ਰਸਮ ਕੀਤੀ ਜਾਂਦੀ ਹੈ, ਜਿਸ ਨੂੰ ਕੁੜਮਾਈ ਵੀ ਮੰਗਣਾ ਵੀ ਕਹਿ ਦਿੰਦੇ ਹਾਂ, ਮਾਝੇ ਸ਼ੁਹਾਰਾ ਕਹਿ ਦਿੰਦੇ ਨੇ, ਸ਼ੁਹਾਰਾ ਪੈਣਾ, ਵੱਖੋ ਵੱਖਰੀਆਂ ਬੋਲੀਆਂ ਨੇ। ਅਤੇ ਭਾਈ ਸੁਬੇਗ ਸਿੰਘ ਵਕੀਲ ਸਨ, ਕਹਿਣ ਲੱਗੇ, ਚਲੋ ਜੇ ਤੁਸੀਂ ਪਾਤਸ਼ਾਹੀ ਦਾ ਦਾਅਵਾ ਰੱਖਦੇ ਹੋ ਵੀ ਖਾਲਸੇ ਨੇ ਪਾਤਸ਼ਾਹੀ ਲੈਣੀ ਹੈ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲਾਵੇਂ ਸੀਸ ਪਰ ਬੜੀ ਕਰੇਂਗੇ ਮੌਜ, ਪਰ ਉਸ ਪਾਤਸ਼ਾਹੀ ਦੀ ਸਗਾਈ ਨਵਾਬੀ ਸਮਝ ਲਓ, ਇਹਨੂੰ ਜਵਾਬ ਨਾ ਦਿਓ। ਜੇ ਸੂਬਾ ਲਾਹੌਰ ਨੇ ਤੁਹਾਨੂੰ ਨਵਾਬੀ ਦੀ ਖੇਲਤ ਭੇਜੀ ਹੈ, ਇਹਨੂੰ ਪ੍ਰਵਾਨ ਕੀਤਾ ਜਾਵੇ। ਇਹ ਗੱਲ ਸੁਣ ਕੇ ਜਿਹੜੇ ਸਿਆਣੇ ਸਿੰਘ ਸਨ, ਫਿਰ ਉਹਨਾਂ ਨੇ ਵਿਚਾਰ ਕੀਤੀ, ਭਾਈ ਸੁਬੇਗ ਸਿੰਘ ਭਾਵੇਂ ਸਰਕਾਰੀ ਵਕੀਲ ਨੇ ਪਰ ਇਸ ਵੇਲੇ ਇਹ ਪੰਥ ਦੀ ਸੇਵਾ ਕਰ ਰਹੇ ਨੇ, ਇਹਨਾਂ ਦਾ ਮਾਣ ਸਨਮਾਨ ਰੱਖਣਾ ਚਾਹੀਦਾ। ਫਿਰ ਇਹਦੇ ਬਾਰੇ ਵਿਚਾਰ ਹੋਈ ਵੀ ਇਹ ਨਵਾਬੀ ਕਿਸ ਨੂੰ ਦਿੱਤੀ ਜਾਵੇ। ਕੋਈ ਜਥੇਦਾਰ, ਕੋਈ ਸਿੰਘ ਨਵਾਬੀ ਲੈਣ ਨੂੰ ਵੀ ਤਿਆਰ ਨਹੀਂ ਸੀ, ਇੰਨਾ ਤਿਆਗ ਸੀ, ਇੰਨੀ ਬੇਪਰਵਾਹੀ ਸੀ। ਫਿਰ ਅਖੀਰ ਦੇ ਉੱਤੇ ਕਹਿੰਦੇ, ਹੁਕਮਨਾਮਾ ਲਵੋ। ਉਸ ਵੇਲੇ ਕੋਈ ਸਿੰਘ ਗੁਰੂ ਮਹਾਰਾਜ ਦੀ ਤਾਬਿਆਂ ਬੈਠਾ ਸੀ, ਗ੍ਰੰਥੀ ਸਿੰਘ ਨੇ, ਜੋ ਉਸ ਵੇਲੇ ਪਵਿੱਤਰ ਸ਼੍ਰੀ ਮੁਖ ਵਾਕ ਲਿਆ, ਉਹਦੇ ਵਿੱਚ ਇਹ ਬਚਨ ਆਏ ਸਤਿਗੁਰੂ ਦੇ, ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾ, ਟਹਿਲ ਮਹਿਲ ਤਾਂ ਕੋ ਮਿਲੈ। ਇਹਦੇ ਅਰਥ ਨੇ, ਟਹਿਲ ਸੇਵਾ ਦੁਆਰਾ ਮਹਿਲ ਉੱਚਾ ਮਰਾਤਬਾ ਉਸ ਨੂੰ ਮਿਲਦਾ ਜਿਸ ਉੱਤੇ ਗੁਰੂ ਮਹਾਰਾਜ ਦੀ ਪ੍ਰਸੰਨਤਾ ਹੋਵੇ। ਫਿਰ ਸਿੰਘਾਂ ਨੇ ਵਿਚਾਰ ਕੀਤੀ ਵੀ ਹੁਣ ਜਿਹੜਾ ਸਿੰਘ ਸੇਵਾ ਕਰ ਰਿਹਾ ਹੈ ਉਹਨੂੰ ਨਵਾਬੀ ਦਿੱਤੀ ਜਾਣੀ ਚਾਹੀਦੀ ਹੈ, ਸਤਿਗੁਰੂ ਦਾ ਹੁਕਮ ਹੈ। ਉਸ ਵੇਲੇ ਭਾਈ ਕਪੂਰ ਸਿੰਘ ਜੀ ਪੱਖੇ ਦੀ ਸੇਵਾ ਕਰ ਰਹੇ ਸਨ ਅਤੇ ਇੱਕ ਸਿੰਘ ਦੀ ਨਜ਼ਰ ਪਈ, ਉਹਨਾਂ ਦੇ ਗੁਣ ਤਾਂ ਪਹਿਲਾਂ ਹੀ ਮਹਾਨ ਸਨ, ਪੱਖੇ ਦੀ ਸੇਵਾ ਕਰਨੀ ਅਤੇ ਘੋੜਿਆਂ ਦੇ ਤਬੇਲੇ ਵਿੱਚ ਜਾ ਕੇ ਸਫਾਈ ਦੀ ਸੇਵਾ ਕਰਨੀ, ਹੋਰ ਬੇਅੰਤ ਸੇਵਾਵਾਂ ਭਾਈ ਕਪੂਰ ਸਿੰਘ ਜੀ ਕਰਿਆ ਕਰਦੇ ਸਨ। ਅਤੇ ਕਹਿੰਦੇ ਵੀ ਹੁਣ ਸੇਵਾ ਵਾਲੇ ਨੂੰ ਇਹ ਨਵਾਬੀ ਦੀ ਖੇਲਤ ਦੇਣੀ ਚਾਹੀਦੀ ਹੈ। ਜਦੋਂ ਭਾਈ ਕਪੂਰ ਸਿੰਘ ਜੀ ਨੂੰ ਆਖਿਆ ਵੀ ਤੁਹਾਨੂੰ ਇਹ ਨਵਾਬੀ ਦੀ ਖੇਲਤ ਦਿੱਤੀ ਜਾਵੇਗੀ, ਉਸ ਵੇਲੇ ਭਾਈ ਕਪੂਰ ਸਿੰਘ ਜੀ ਨੇ ਆਖਿਆ ਬਈ ਜੇ ਤਾਂ ਸੂਬੇ ਲਾਹੌਰ ਵੱਲੋਂ ਨਵਾਬੀ ਦਿੱਤੀ ਜਾਵੇ ਮੈਂ ਕਦੀ ਵੀ ਪ੍ਰਵਾਨ ਨਹੀਂ ਕਰਾਂਗਾ, ਮੈਂ ਗੁਰੂ ਦਾ ਸਿੱਖ ਹਾਂ। ਪਰ ਦੂਜੇ ਨੰਬਰ 'ਤੇ ਜੇ ਖਾਲਸਾ ਪੰਥ ਮੈਨੂੰ ਆਗਿਆ ਕਰੇ, ਮੈਂ ਖਾਲਸਾ ਪੰਥ ਦੀ ਆਗਿਆ ਵੀ ਨਹੀਂ ਮੋੜ ਸਕਦਾ। ਇਹ ਗੱਲ ਸੁਣਦਿਆਂ ਸਾਰ ਉਸ ਵੇਲੇ ਜਿਹੜੇ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ ਅਤੇ ਉਹਨਾਂ ਨੇ ਆਖਿਆ ਹੁਣ ਤੁਹਾਨੂੰ ਪੰਥ ਵੱਲੋਂ ਨਵਾਬੀ ਦੀ ਖਿਲਤ ਦਿੱਤੀ ਜਾਂਦੀ ਹੈ। ਫਿਰ ਉਹਨਾਂ ਨੇ ਪੰਜ ਸਿੰਘਾਂ ਨੂੰ ਖੜ੍ਹੇ ਕਰਕੇ ਅਤੇ ਉਹਨਾਂ ਦੇ ਚਰਨਾਂ ਨੂੰ ਖਿਲਤ ਛੁਹਾ ਕੇ ਅਤੇ ਫਿਰ ਉਸਨੂੰ ਪ੍ਰਵਾਨ ਕੀਤਾ ਸੀ, ਭਾਵ ਨਵਾਬੀ ਨੂੰ ਪੰਥ ਦੇ ਚਰਨਾਂ ਦੇ ਵਿੱਚ ਭੇਟ ਕਰਕੇ ਫਿਰ ਉਹ ਨਵਾਬੀ ਦੀ ਖਿਲਤ ਪ੍ਰਵਾਨ ਕੀਤੀ ਸੀ ਵੀ ਪੰਥ ਵੱਲੋਂ ਮੈਂ ਸੇਵਾ ਕਰਾਂਗਾ, ਸੂਬੇ ਲਾਹੌਰ ਵੱਲੋਂ ਨਹੀਂ ਪੰਥ ਵੱਲੋਂ ਮੈਂ ਸੇਵਾ ਕਰਾਂਗਾ। ਅਤੇ ਇਸ ਤਰ੍ਹਾਂ ਦੇ ਸਿੰਘਾਂ ਦੇ ਉੱਚੇ ਸੁੱਚੇ ਜੀਵਨ ਸਨ। ਕਵੀ ਜੀ ਕਹਿੰਦੇ ਨੇ ਜਿਵੇਂ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ ਉਹਦਾ ਇਤਿਹਾਸ ਤੁਹਾਨੂੰ ਪਹਿਲਾਂ ਬਿਆਨ ਕਰ ਚੁੱਕੇ ਹਾਂ।
ਕਹੀ ਗਾਥ ਪਾਛੇ ਹਮ ਤੈਸੇ,
ਅਸੀਂ ਉਹ ਸਾਰੀ ਵਾਰਤਾ ਸਾਰੀ ਕਥਾ ਪਿੱਛੇ ਬਿਆਨ ਕਰ ਚੁੱਕੇ ਹਾਂ।
ਮਿਸਲ ਤਾਹੇ ਕੀ ਜੈਸੀ ਹੋਈ,
ਨਵਾਬ ਕਪੂਰ ਸਿੰਘ ਦਾ ਪਿੰਡ ਸੀ ਫਰਜ਼ੁੱਲਾਪੁਰ, ਜਲੰਧਰ ਦੇ ਨੇੜੇ ਸੀ, ਉਹਦੇ ਨਾਮ ਤੇ ਇਹ ਮਿਸਲ ਮਸ਼ਹੂਰ ਹੋਈ।
ਸੁਣੋ ਗਾਥ ਅਬ ਭਾਖੋਂ ਸੋਈ,
ਉਸ ਮਿਸਲ ਦਾ ਜੋ ਅੱਗੇ ਹਾਲ ਹੈ ਸਮਾਚਾਰ ਹੈ ਅਸੀਂ ਬਿਆਨ ਕਰਦੇ ਹਾਂ, ਤੁਸੀਂ ਭਾਈ ਸਾਰੇ ਸੁਣੋ।
ਸਿੰਘ ਕਪੂਰ ਬ੍ਰਿਕ ਜੱਟ ਜਾਨੋ,
ਭਾਈ ਕਪੂਰ ਸਿੰਘ ਜੀ ਜੱਟਾਂ ਵਿੱਚੋਂ ਬਿਰਕ ਗੋਤ ਹੈ, ਬਿਰਕ ਆਮ ਮਸ਼ਹੂਰ ਹੈ ਇਹ, ਤੇ ਇਹ ਬਿਰਕ ਗੋਤ ਦੇ ਜੱਟ ਜ਼ਿਮੀਂਦਾਰ ਗੁਰਸਿੱਖ ਸਨ।
ਭਇਓ ਪੰਥ ਮੈਂ ਪ੍ਰਗਟ ਮਾਨੋ,
ਤੇ ਇਹ ਖਾਲਸਾ ਪੰਥ ਵਿੱਚ ਬੜੇ ਪ੍ਰਸਿੱਧ ਮਸ਼ਹੂਰ ਹੋਏ ਨੇ ਨਵਾਬ ਕਪੂਰ ਸਿੰਘ ਜੀ।
ਜਬੈ ਕਸੂਰ ਖਾਲਸੇ ਮਾਰੀ,
ਲੋ ਜਦੋਂ ਸਿੰਘਾਂ ਨੇ ਲਾਹੌਰ ਤੇ ਕਸੂਰ ਦੋ ਸ਼ਹਿਰ ਨੇ ਬੜੇ ਪੁਰਾਣੇ ਸਨ, ਇੱਥੇ ਬੜੇ ਬੜੇ ਰਈਸ਼ ਬੜੇ ਬੜੇ ਸਰਮਾਏਦਾਰ ਮੁਸਲਮਾਨ ਹਾਕਮ ਰਹਿੰਦੇ ਸਨ ਅਤੇ ਸਿੰਘਾਂ ਨੇ ਕਸੂਰ ਉੱਤੇ ਹਮਲਾ ਕੀਤਾ। ਉਹਦੇ ਪਿੱਛੇ ਵੀ ਕਾਰਨ ਸੀ ਵੀ ਜਿਹੜਾ ਕਸੂਰ ਦਾ ਨਵਾਬ ਸੀ ਉਹਦੀ ਇੱਕ ਬਹੁਤ ਭੈੜੀ ਹੈਬਿਟ ਸੀ, ਜੇ ਕੋਈ ਕਿਸੇ ਦੀ ਧੀ ਭੈਣ ਨੂੰ ਸੁੰਦਰ ਵੇਖ ਲੈਂਦਾ ਤਾਂ ਉਹਨੂੰ ਜਬਰਨ ਉਸ ਨੂੰ ਆਪਣੇ ਪਾਸ ਮੰਗਵਾਉਂਦਾ। ਇਸ ਤਰ੍ਹਾਂ ਦੀਆਂ ਇਹ ਭੈੜੀਆਂ ਹਰਕਤਾਂ ਕਰਦੇ ਸਨ ਅਤੇ ਫਿਰ ਜਿਨ੍ਹਾਂ ਲੋਕਾਂ ਦੇ ਨਾਲ ਬੇਇਨਸਾਫੀ ਹੁੰਦੀ ਸੀ, ਜਿਨ੍ਹਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਿੱਟੀ ਵਿੱਚ ਰੋਲੀ ਜਾਂਦੀ ਸੀ, ਅਤੇ ਫਿਰ ਉਹ ਖਾਲਸਾ ਪੰਥ ਵਿੱਚ ਆ ਕੇ ਅਰਦਾਸ ਬੇਨਤੀ ਕਰਦੇ ਵੀ ਕਸੂਰ ਦੇ ਪਠਾਣਾਂ ਨੇ ਇੱਕ ਬ੍ਰਾਹਮਣ ਦੀ ਲੜਕੀ ਨੂੰ ਜ਼ਬਰਦਸਤੀ ਉਸਦਾ ਡੋਲਾ ਖੋਹ ਕੇ ਲੈ ਗਏ ਅਤੇ ਉਸ ਤੋਂ ਬਾਅਦ ਉਹ ਬ੍ਰਾਹਮਣ ਪੰਥ ਦੀ ਸ਼ਰਨ ਵਿੱਚ ਆਇਆ ਅਤੇ ਉਸਨੇ ਬੇਨਤੀ ਕੀਤੀ, ਮਹਾਰਾਜ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅਤੇ ਮੈਂ ਪੰਥ ਦੀ ਸ਼ਰਨ ਵਿੱਚ ਆਇਆ, ਤੁਸੀਂ ਮੇਰੀ ਸਹਾਇਤਾ ਕਰੋ। ਉਸ ਵੇਲੇ ਭਾਈ ਹਰੀ ਸਿੰਘ ਜੀ ਉਹਨਾਂ ਨੇ ਉਸ ਵੇਲੇ ਆਖਿਆ ਧੀਆਂ ਭੈਣਾਂ ਦੀ ਇੱਜ਼ਤ ਸਾਂਝੀ ਹੁੰਦੀ ਹੈ, ਬਈ ਅਸੀਂ ਹੁਣੇ ਹੀ ਕਸੂਰ 'ਤੇ ਹਮਲਾ ਕਰਨ ਲਈ ਤਿਆਰ ਹੋ ਗਏ ਹਾਂ। ਦੂਜੇ ਸਿੰਘਾਂ ਨੇ ਆਖਿਆ ਵੀ ਕਸੂਰ ਦੇ ਵਿੱਚ ਉਸ ਵੇਲੇ 7 ਕਿਲੇ ਸਨ ਅਤੇ ਉੱਥੇ ਬੜੇ ਬੜੇ ਰਈਸ਼ ਹੁਕਮਰਾਨ ਰਹਿੰਦੇ ਸਨ, ਉਹਨਾਂ ਦੇ ਕੋਲ ਫੌਜਾਂ ਵੀ ਸਨ, ਹਥਿਆਰ ਵੀ ਸਨ, ਗੋਲੀ ਸਿੱਕਾ ਬਰੂਦ ਵੀ ਸੀ, ਵੀ ਥੋੜ੍ਹੀ ਜਿਹੀ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ, ਹਮਲੇ ਤੋਂ ਪਹਿਲਾਂ ਚੜ੍ਹਾਈ ਤੋਂ ਪਹਿਲਾਂ ਸਾਨੂੰ ਵੀ ਕੋਈ ਲੜਾਈ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਅਤੇ ਪਰ ਜਦੋਂ ਭਾਈ ਹਰੀ ਸਿੰਘ ਨੇ ਆਖਿਆ ਵੀ ਜਦੋਂ ਧੀ ਭੈਣ ਦੀ ਇੱਜ਼ਤ ਲੁੱਟੀ ਗਈ ਉਸ ਤੋਂ ਬਾਅਦ ਵੀ ਜਾਣ ਦਾ ਕੀ ਫਾਇਦਾ ਹੋਵੇਗਾ, ਫਿਰ ਸਾਰੇ ਖਾਲਸੇ ਪੰਥ ਨੇ ਚੜ੍ਹਾਈ ਕੀਤੀ। ਥੋੜ੍ਹੀਆਂ ਘੜੀਆਂ ਦੇ ਵਿੱਚ ਹੀ ਕਸੂਰ ਫਤਿਹ ਕੀਤਾ ਅਤੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਅਤੇ ਉਸ ਬ੍ਰਾਹਮਣ ਦੀ ਲੜਕੀ ਨੂੰ ਅਤੇ ਉਸਦੇ ਘਰ ਪਹੁੰਚਾਇਆ। ਇਸ ਤਰ੍ਹਾਂ ਜਦੋਂ ਸਿੰਘਾਂ ਨੇ ਕਸੂਰ ਮਾਰੀ ਸੀ,
ਦੌਲਤ ਲੁੱਟੀ ਸਭ ਨੇ ਭਾਰੀ,
ਉਸ ਵੇਲੇ ਖਾਲਸਾ ਪੰਥ ਨੇ ਬਹੁਤ ਸਾਰੀ ਜਿਹੜੇ ਉੱਥੇ ਰਈਸ਼ ਮੁਸਲਮਾਨ ਰਹਿੰਦੇ ਸਨ ਉਹਨਾਂ ਦੇ ਕੋਲੋਂ ਤਨ ਦੌਲਤ ਮਾਲ ਸੁਭਾਵ ਲੁੱਟਿਆ ਸੀ।
ਹਾਥ ਕਪੂਰ ਸਿੰਘ ਕੇ ਤਹਾਂ,
ਉਸ ਵੇਲੇ ਜਿਹੜੇ ਨਵਾਬ ਭਾਈ ਕਪੂਰ ਸਿੰਘ ਜੀ ਸਨ ਉਹਨਾਂ ਦੇ ਪਾਸ ਵੀ ਕਾਫੀ ਤਨ ਦੌਲਤ ਹੱਥ ਲੱਗੀ।
ਦੌਲਤ ਬਹੁ ਵਿਦ ਆਈ ਮਹਾ,
ਭਾਈ ਕਪੂਰ ਸਿੰਘ ਨਵਾਬ ਦੇ ਪਾਸ ਵੀ ਜਦੋਂ ਕਸੂਰ ਸਿੰਘਾਂ ਨੇ ਫਤਿਹ ਕੀਤਾ ਤੇ ਉਥੋਂ ਦੀ ਤਨ ਦੌਲਤ ਇਹਨਾਂ ਦੇ ਹੱਥ ਵੀ ਕਾਫੀ ਆ ਗਈ।
ਰੱਖ ਲਏ ਤਿੰਨ ਬਹੁ ਸਵਾਰੋ,
ਭਾਈ ਕਪੂਰ ਸਿੰਘ ਨਵਾਬ ਨੇ ਬਹੁਤ ਸਾਰੇ ਸਿੱਖ ਸੂਰਮੇ ਘੋੜ ਸਵਾਰ ਆਪਣੇ ਪਾਸ ਰੱਖੇ।
ਔਰ ਸੰਗ ਬਹੁ ਮਿਲੇ ਸਰਦਾਰੋ,
ਤੇ ਹੁਣ ਇਹਨਾਂ ਦੀ ਚੜਾਈ ਦੇਖ ਕੇ ਹੋਰ ਵੀ ਜਿਹੜੇ ਮਿਸਲਾਂ ਦੇ ਸਰਦਾਰ ਸਨ ਉਹ ਵੀ ਇਹਨਾਂ ਦੇ ਨਾਲ ਮਿਲ ਗਏ, ਭਾਵ ਉਹਨਾਂ ਨੇ ਵੀ ਤੇ ਫਿਰ ਇਹਨਾਂ ਦੀ ਸਹਾਇਤਾ ਕੀਤੀ।
ਜਥਾ ਭਇਓ ਇਨਕਾ ਵੱਢ ਭਾਰਾ,
ਨਵਾਬ ਕਪੂਰ ਸਿੰਘ ਜੀ ਦਾ ਜਥਾ ਮਿਸਲ ਤੋਂ ਭਾਵੀ ਜਥਾ ਹੀ ਹੁੰਦਾ ਤੇ ਭਾਈ ਕਪੂਰ ਸਿੰਘ ਨਵਾਬ ਦਾ ਜਿਹੜਾ ਜਥਾ ਸੀ ਬਹੁਤ ਵੱਡਾ ਹੋ ਗਿਆ।
ਲੰਗਰ ਚੱਲਣੇ ਲੱਗਿਓ ਅਪਾਰਾ,
ਉਸ ਵੇਲੇ ਜਿੱਥੇ ਵੀ ਸਿੰਘ ਜਾਂਦੇ ਨੇ ਤੇ ਉੱਥੇ ਲੰਗਰ ਲਾਉਂਦੇ ਨੇ ਤੇ ਸੰਗਤਾਂ ਵੀ ਛਕਦੀਆਂ ਨੇ, ਗਰੀਬ ਗੁਰਬੇ ਲੋੜਵੰਦ ਵੀ ਛਕਦੇ ਨੇ ਤੇ ਨਾਲ ਸਿੰਘਾਂ ਵਾਸਤੇ ਵੀ ਬੇਅੰਤ ਲੰਗਰ ਤਿਆਰ ਹੁੰਦਾ।
ਨਵਾਬ ਕਪੂਰ ਸਿੰਘ ਸਰਦਾਰਾ,
ਇਹ ਭਾਈ ਕਪੂਰ ਸਿੰਘ ਜੀ ਨਵਾਬ, ਇਹ ਜਿਹੜੀ ਸਿੰਘਾਪੁਰੀਆ ਮਿਸਲ ਦਾ ਨਾਮ ਹੈ ਜਾਂ ਫਰਜ਼ੁੱਲਾਪੁਰੀਆ ਮਿਸਲ ਵੀ ਇਸ ਨੂੰ ਕਹਿੰਦੇ ਸਨ ਪਿੰਡ ਦੇ ਨਾਮ ਤੇ, ਇਹ ਉਹਨਾਂ ਦੇ ਮੁਖੀ ਸਰਦਾਰ ਬਣੇ।
ਭਇਓ ਜਥਾ ਜਥੇ ਕਾ ਮਾਲਕ ਭਾਰਾ,
ਇਹ ਜਿਹੜਾ ਜਥਾ ਸੀ ਨਾ ਵੀ ਇਸ ਮਿਸਲ ਦਾ, ਉਹਦਾ ਸਭ ਤੋਂ ਵੱਡਾ ਮੁੱਖ ਜਥੇਦਾਰ ਇਹ ਨਵਾਬ ਕਪੂਰ ਸਿੰਘ ਹੋਇਆ।
ਜੰਗ ਜਦਲ ਜੋ ਇਨ ਵੱਡ ਕੀਨੇ,
ਨਵਾਬ ਕਪੂਰ ਸਿੰਘ ਜੀ ਨੇ ਪੰਥ ਦੇ ਨਾਲ ਮਿਲ ਕੇ ਤੇ ਬਹੁਤ ਸਾਰੇ ਜੰਗ ਯੁੱਧ ਵੀ ਕੀਤੇ।
ਪੂਰਬ ਹਮ ਸਭ ਗਾਏ ਪੀਨੇ,
ਪਿੱਛੇ ਇਤਿਹਾਸ ਵਿੱਚ ਅਸੀਂ ਸਾਰੇ ਬਹੁਤਾਤ ਵਿੱਚ ਬਿਆਨ ਕਰ ਚੁੱਕੇ ਹਾਂ।
ਸਨੇ ਸਨੇ ਇਸ ਢਗ ਅਸਵਾਰ,
ਹੌਲੀ ਹੌਲੀ ਇਹ ਕਾਫਲਾ ਇਹ ਜਥਾ ਵੱਧਦਾ ਗਿਆ।
ਭਇਓ ਇਕੱਠਾ 8,000,
ਕਵੀ ਜੀ ਕਹਿੰਦੇ ਨੇ ਨਵਾਬ ਕਪੂਰ ਸਿੰਘ ਦੇ ਪਾਸ 8,000 ਸਿੰਘਾਂ ਦਾ ਜਥਾ ਕਾਇਮ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਇਹ ਸਾਰੇ ਸਿੰਘਾਂ ਦੇ ਕੋਲ ਕਿਸੇ ਕੋਲੇ ਕੋਈ 2,000, ਕਿਸੇ ਕੋਲੇ 5,000, ਪਰ 8,000 ਘੋੜ ਸਵਾਰਾਂ ਨੂੰ ਰੱਖਣਾ ਤੇ ਨਾਲ ਉਹਨਾਂ ਦਾ ਪ੍ਰਬੰਧ ਕਰਨਾ, ਤਨਖਾਹਾਂ ਦੇਣੀਆਂ, ਪੱਤਾ ਦੇਣਾ, ਇਹ ਕਿਸੇ ਵੱਡੇ ਜਥੇਦਾਰ ਦਾ ਕੰਮ ਹੋ ਸਕਦਾ ਸੀ ਤੇ 8,000 ਦੇ ਕਰੀਬ ਇਹਨਾਂ ਦਾ ਵੱਡਾ ਜਥਾ ਬਣਿਆ।
ਮੁਲਕ ਦਬਾਇਓ ਸਿੰਘਨ ਜਾਵਹੀ,
ਜਦੋਂ ਸਿੰਘਾਂ ਨੇ ਮਿਸਲਾਂ ਦਾ ਰਾਜ ਹੋਇਆ ਨਾ ਤੇ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਦੇ ਨਾਲ 8,000 ਘੋੜ ਸਵਾਰ ਸਨ, ਇਹਨਾਂ ਨੇ ਵੀ ਬਹੁਤ ਸਾਰਾ ਇਲਾਕਾ ਮੱਲਿਆ।
ਰੋਕਿਓ ਮੁਲਕ ਅਦਕ ਐਨ ਤਾਬਹੀ,
ਕਵੀ ਜੀ ਕਹਿੰਦੇ ਨੇ ਉਸ ਵੇਲੇ ਕਾਫੀ ਸਾਰਾ ਮੁਲਕ, ਇਹ ਜਿਹੜਾ ਪੰਜਾਬ ਦਾ ਹਿੱਸਾ ਸੀ, ਇਹਨਾਂ ਨੇ ਕਬਜ਼ੇ ਵਿੱਚ ਕੀਤਾ।
ਸ਼ਹਿਰ ਜਲੰਧਰ ਦੁਆਬਾ ਦੇਸ਼,
ਜਿਹੜਾ ਦੁਆਬਾ ਦੇਸ਼ ਜਿਸ ਨੂੰ ਆਖਦੇ ਨੇ, ਉਹਦੇ ਵਿੱਚ ਜਲੰਧਰ ਸ਼ਹਿਰ ਬਹੁਤ ਮਸ਼ਹੂਰ ਹੈ।
ਮੈਣ ਦਾਬ ਮੈਂ ਔਰ ਵਿਸ਼ੇਸ਼,
ਇਸ ਇਲਾਕੇ ਵਿੱਚ ਵੀ ਨਵਾਬ ਕਪੂਰ ਸਿੰਘ ਨੇ ਕਾਫੀ ਇਲਾਕਾ ਮੱਲਿਆ ਤੇ ਮੈਣ ਦਾਬ ਘੱਗਰ ਤੇ ਜਮੁਨਾ ਦੇ ਵਿਚਕਾਰ ਦਾ ਇਲਾਕਾ, ਭਾਵ ਜਿਹੜਾ ਹਰਿਆਣਾ ਜਿਹੜਾ ਹੁਣ ਜਿਹਨੂੰ ਕਹਿੰਦੇ ਹੈ, ਉਸਦਾ ਵੀ ਬਹੁਤ ਸਾਰਾ ਇਲਾਕਾ ਨਵਾਬ ਕਪੂਰ ਸਿੰਘ ਦੇ ਹਿੱਸੇ ਵਿੱਚ ਆਇਆ।
7,00,000 ਕੇ ਲਖੋ ਕਰੀਬੈ,
ਲੋਕ ਕਹਿੰਦੇ ਨੇ 7,00,000 ਦੀ ਆਮਦਨ ਵਾਲਾ ਇਹ ਨਵਾਬ ਕਪੂਰ ਸਿੰਘ ਦੇ ਕੋਲ ਇਹ ਇਲਾਕਾ ਹੋਇਆ ਕਰਦਾ ਸੀ।
ਭਇਓ ਮੁਲਕ ਇਨ ਪਾਸ ਅਜੀਬੈ,
ਬੜਾ ਅਜੀਬ ਕਿਸਮ, ਚੰਗੀ ਆਮਦਨ ਵਾਲਾ ਤੇ ਚੰਗੀ ਪੈਦਾਇਸ਼ ਵਾਲਾ, ਪੈਦਾਵਾਰ ਵਾਲਾ ਇਹਨਾਂ ਦਾ ਇਹ ਇਲਾਕਾ ਹੋਇਆ।
ਰਾਜਧਾਨੀ 3,30 ਜਲੰਧਰ,
ਨਵਾਬ ਕਪੂਰ ਸਿੰਘ ਜੀ ਨੇ ਜਲੰਧਰ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ।
ਦੂਤੀ ਮਨੌਲੀ ਮਾਲਵ ਅੰਦਰ,
ਦੂਜੀ ਰਾਜਧਾਨੀ ਮਨੌਲੀ ਪਿੰਡ ਹੈ ਮਾਲਵੇ ਦੇ ਵਿੱਚ, ਉੱਥੇ ਇਹਨਾਂ ਨੇ ਰਾਜਧਾਨੀ ਬਣਾਈ, ਕਿਉਂਕਿ ਫਰਜ਼ੁੱਲਾਪੁਰ ਪਿੰਡ ਜਲੰਧਰ ਦੇ ਨੇੜੇ ਸੀ ਤੇ ਇਹਨਾਂ ਨੇ ਜਲੰਧਰ ਸ਼ਹਿਰ ਨੂੰ ਆਪਣੀ ਰਾਜਧਾਨੀ, ਮੁੱਖ ਰਾਜਧਾਨੀ ਬਣਾਇਆ ਤੇ ਫੇਰ ਜਿੱਥੇ ਹੋਰ ਇਲਾਕੇ ਵਿੱਚ ਵੀ ਇਹਨਾਂ ਦਾ ਕਬਜ਼ਾ ਸੀ ਮਾਲਵੇ ਵਿੱਚ, ਕਵੀ ਜੀ ਕਹਿੰਦੇ ਨੇ ਵੀ ਜਿਹੜਾ ਮਨੌਲੀ ਪਿੰਡ ਹੈ ਉਸ ਨੂੰ ਆਪਣੀ ਇਹਨਾਂ ਨੇ ਰਾਜਧਾਨੀ ਬਣਾਇਆ।
ਗੜ ਅਟਲ ਵੇਲਾ ਪੁਨ ਮਾਨੋ,
ਰੋਪੜ ਦੇ ਵੱਲ ਅਟਲ ਗੜ ਤੇ ਬੇਲਾ ਪਿੰਡ ਇਹ ਵੀ ਬੜੇ ਮਸ਼ਹੂਰ ਹਨ।
ਮੈਣ ਦਾਬ ਮੱਧ ਪ੍ਰਗਟ ਪਛਾਣੋ,
ਮੈਣ ਦਾਬ ਦਾ ਇਲਾਕਾ ਕਹਿੰਦੇ ਨੇ, ਉਹਦੇ ਵਿਚ ਵੀ ਇਹ ਜਿਹੜੇ ਅਟਲ ਗੜ ਤੇ ਬੇਲਾ ਆਦਿਕ ਜਿਹੜੇ ਪਿੰਡ ਵੀ ਸਨ ਤੇ ਇਹ ਇਲਾਕਿਆਂ ਦੇ ਨਾਮ ਵੀ ਸਨ।
1823 ਮਝਾਰਾ
ਭਾਈ ਨਵਾਬ ਕਪੂਰ ਸਿੰਘ ਦੀ ਸਰਦਾਰੀ ਸੀ, ਮਲਕੀਅਤ ਸੀ। ਸੋ ਕਵੀ ਜੀ ਸੰਖੇਪ ਇਤਿਹਾਸ ਲਿਖਦੇ ਨੇ, 1830 ਬਿਕਰਮੀ ਸੰਮਤ ਦੇ ਵਿਚ
ਜਦ ਕਪੂਰ ਸਿੰਘ ਸਵਰਗ ਸਿਧਾਰਾ,
ਨਵਾਬ ਕਪੂਰ ਸਿੰਘ ਜੀ ਉਸ ਵੇਲੇ ਅਕਾਲ ਚਲਾਣਾ ਕਰ ਗਏ।
ਮਾਹੇ ਸਮਾਧ ਸੁਧਾ ਸਰ ਮਾਹੇ,
ਇਹਨਾਂ ਦੀ ਸਮਾਧ ਹੈ, ਇਹਨਾਂ ਦੀ ਯਾਦਗਾਰ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਬਣੀ ਹੋਈ ਹੈ।
ਬਾਬਾ ਅਟਲ ਰਾਏ ਕੇ ਪਾਹੇ,
ਜੇ ਕੋਈ ਪੁੱਛੇ ਵੀ ਕਿੱਥੇ ਹੈ, ਜਿੱਥੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਸਥਾਨ ਹੈ, ਬਾਬਾ ਅਟਲ ਰਾਏ ਦਾ ਬੁਰਜ ਹੈ ਕਾਫੀ ਉੱਚਾ, ਤੇ ਉਹਦੇ ਨੇੜੇ ਇਹਨਾਂ ਦੀ ਵੀ ਉਹ ਸਮਾਧ ਯਾਦਗਾਰ ਬਣੀ ਹੋਈ ਹੈ।
ਦੋਏ ਰਿਆਸਤਾਂ ਇਸ ਨੇ ਥਾਪੀ,
ਨਵਾਬ ਕਪੂਰ ਸਿੰਘ ਨੇ ਦੋ ਰਿਆਸਤਾਂ ਕਾਇਮ ਕੀਤੀਆਂ, ਇੱਕ ਜਲੰਧਰ ਦੇ ਇਲਾਕੇ ਵਿਚ, ਦੂਸਰੀ ਮਾਲਵੇ ਦੇ ਇਲਾਕੇ ਵਿਚ।
ਇੱਕ ਜੱਸਾ ਸਿੰਘ ਕੇਰ ਅਮਾਪੀ,
ਇੱਕ ਰਿਆਸਤ ਦਾ ਮਾਲਕ ਤਾਂ ਭਾਈ ਜੱਸਾ ਸਿੰਘ, ਉਹ ਜਿਹੜਾ ਮਿਹਨਤੀ ਤੋਂ ਰਹਿਤ ਬਹੁਤ ਬਲਵਾਨ ਤੇ ਬਹੁਤ ਵੱਡਾ ਪੰਥ ਦਾ ਸਿਪਾਹੀ ਸੀ, ਉਹ ਮਾਲਕ ਬਣਿਆ।
ਚੇਲਾ ਪੁਤਰੈਲਾ ਥਾਇਆ ਕਾ,
ਕਿਉਂਕਿ ਭਾਈ ਜੱਸਾ ਸਿੰਘ ਆਲੂ ਵਾਲੀਆ ਜਿਸ ਨੂੰ ਕਹਿੰਦੇ ਸਨ, ਭਾਈ ਜੱਸਾ ਸਿੰਘ ਦੋ ਹੋਏ ਨੇ, ਇੱਕ ਭਾਈ ਜੱਸਾ ਸਿੰਘ ਰਾਮਗੜੀਆ ਤੇ ਦੂਸਰਾ ਭਾਈ ਜੱਸਾ ਸਿੰਘ ਆਲੂ ਵਾਲੀਆ। ਆਲੂ ਵਾਲੀਆ ਇਹ ਇੱਕ ਵੀ ਗੋਤ ਵੀ ਹੈ ਤੇ ਆਲੂ ਵਾਲ ਪਿੰਡ ਵੀ ਹੈ, ਤੇ ਦੋਵੇਂ ਹੀ ਗੱਲਾਂ ਸੁਣਨ ਵਿਚ ਆਉਂਦੀਆਂ ਨੇ। ਤੇ ਇਹ ਜਿਹੜਾ ਭਾਈ ਜੱਸਾ ਸਿੰਘ ਆਲੂ ਵਾਲੀਆ ਸੀ, ਇਹ ਨਵਾਬ ਕਪੂਰ ਸਿੰਘ ਜੀ ਦਾ ਇਹ ਮੁਤਬੰਨਾ ਬਣਾਇਆ ਹੋਇਆ ਸੀ, ਆਪਣਾ ਜਿਵੇਂ ਕੋਈ ਆਪਾਂ ਪੁੱਤਰ ਗੋਦ ਲੈ ਲਈਏ, ਇਸ ਤਰ੍ਹਾਂ ਇਹਨਾਂ ਨੇ ਆਪਣੀ ਗੋਦ ਲਿਆ ਹੋਇਆ ਸੀ।
ਆਲੂ ਵਾਲੀਆ ਸੋ ਵੱਡ ਬਾਂਕਾ,
ਭਾਈ ਜੱਸਾ ਸਿੰਘ ਆਲੂ ਵਾਲੀਆ ਬਹੁਤ ਚੰਗਾ ਵੱਡਾ ਸਰਦਾਰ ਸੀ।
ਦੁੱਧੀ ਬਰਾਦਰ ਜਾਦੇ ਕੇਰੀ,
ਇੱਕ ਰਿਆਸਤ ਤਾਂ ਭਾਈ ਜੱਸਾ ਸਿੰਘ ਨੂੰ ਮਿਲ ਗਈ ਹੈ ਤੇ ਜਿਹੜੀ ਦੂਜੀ ਰਿਆਸਤ ਸੀ ਉਹ ਇਹਨਾਂ ਦਾ ਇੱਕ ਭਤੀਜਾ ਸੀ, ਕਿਉਂਕਿ ਨਵਾਬ ਕਪੂਰ ਸਿੰਘ ਜੀ ਦਾ ਆਪਣਾ ਵਿਆਹ ਨਹੀਂ ਸੀ ਹੋਇਆ, ਪਰਿਵਾਰ ਨਹੀਂ ਸੀ, ਇਸੇ ਕਰਕੇ ਇੱਕ ਰਿਆਸਤ ਤੇ ਭਾਈ ਜੱਸਾ ਸਿੰਘ ਆਲੂ ਵਾਲੀਏ ਨੂੰ ਮਿਲ ਗਈ ਤੇ ਦੂਜੀ ਇਹਨਾਂ ਦਾ ਭਤੀਜਾ ਸੀ ਉਹਨੂੰ ਮਿਲ ਗਈ।
ਲਿਓ ਖੁਸ਼ਾਲ ਸਿੰਘ ਕੀ ਹੈਰੀ,
ਉਹਦਾ ਨਾਮ ਸੀ ਭਾਈ ਖੁਸ਼ਾਲ ਸਿੰਘ, ਇਹ ਨਵਾਬ ਕਪੂਰ ਸਿੰਘ ਜੀ ਦੇ ਭਤੀਜੇ ਦਾ ਨਾਮ ਹੈ, ਤੇ ਦੂਜੀ ਰਿਆਸਤ ਉਹਨੂੰ ਪ੍ਰਾਪਤ ਹੋ ਗਈ।
ਬਾਦ ਕਪੂਰ ਸਿੰਘ ਤੇ ਸੋਇਓ,
ਕਪੂਰ ਸਿੰਘ ਤੋਂ ਬਾਅਦ ਜਿਹੜੀਆਂ ਇਸਦੀਆਂ ਦੋ ਰਿਆਸਤਾਂ ਹੋਈਆਂ ਹਨ,
ਮਾਲਕ ਮਿਸਲ ਰਿਸ਼ਾਤਾਂ ਹੋਇਓ,
ਇਸ ਤਰ੍ਹਾਂ ਇਹਨਾਂ ਦੇ ਜਿਹੜੇ ਮਿਸਲਾਂ ਦੇ ਮਾਲਕ ਤੇ ਰਿਆਸਤਾਂ ਦੇ ਮਾਲਕ ਵੀ ਜੱਸਾ ਸਿੰਘ ਆਲੂ ਵਾਲੀਆ ਤੇ ਇਹਨਾਂ ਦਾ ਭਤੀਜਾ ਖੁਸ਼ਹਾਲ ਸਿੰਘ ਦੋਵੇਂ ਹੋਏ।
1825 ਮਾਹੇ,
ਫਿਰ ਆਖਿਰ 1825 ਬਿਕਰਮੀ ਸੰਮਤ ਦੇ ਅੰਦਰ
ਜੰਗ ਜਦਲ ਇਨ ਠਾਨ ਮਹਾਈ,
ਜੱਸਾ ਸਿੰਘ ਆਲੂ ਵਾਲੀਏ ਨੇ ਵੀ ਤੇ ਨਾਲ ਭਾਈ ਖੁਸ਼ਹਾਲ ਸਿੰਘ ਨੇ ਬੜੇ ਭਾਰੀ ਪੰਥ ਦੇ ਨਾਲ ਰਲ ਕੇ ਜੰਗ ਯੁੱਧ ਕੀਤੇ।
ਸ਼ੇਖ ਸਰਫ ਜਲੰਧਰ ਵਾਰੇ,
ਜਲੰਧਰ ਦਾ ਸ਼ੇਖ ਸਰਫ ਨਾਂ ਦਾ ਜਿਹੜਾ ਇਥੋਂ ਦਾ ਸੂਬਾ ਸੀ,
ਆਦ ਨਵਾਬ ਹੋਤੇ ਇਨ ਭਾਰੇ,
ਜਲੰਧਰ ਦੇ ਵਿਚ ਉਹ ਆਪਣੇ ਆਪ ਨੂੰ ਨਵਾਬ ਕਹਿੰਦੇ ਸਨ, ਵੀ ਅਸੀਂ ਨਵਾਬ ਸਾਹਿਬ ਕਹਿ ਕੇ ਇਹਨਾਂ ਨੂੰ ਬੁਲਾਉਂਦੇ ਸਨ ਲੋਕ, ਸ਼ੇਖ ਸਰਫ ਉਸਦਾ ਨਾਮ ਸੀ। ਤੇ ਇਹਨਾਂ ਦੇ ਨਾਲ ਭਾਈ ਜੱਸਾ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਨੇ ਜੰਗ ਕੀਤਾ,
ਕਰਕੇ ਫਤਿਹ ਮੁਲਕ ਛਡਵਾਇਓ,
ਜਿਹੜੇ ਮੁਸਲਮਾਨ ਨਵਾਬ ਸਨ ਇਹਨਾਂ ਦੇ ਨਾਲ ਜੰਗ ਕਰਕੇ ਇਹਨਾਂ ਨੂੰ ਮਾਰ ਕੇ ਤੇ ਫਿਰ ਇਹਨਾਂ ਦੇ ਮੁਲਕ ਤੇ ਖਾਲਸੇ ਨੇ ਕਬਜ਼ਾ ਕੀਤਾ,
ਆਪਣੇ ਕਬਜ਼ੇ ਮਾਹੇ ਲਿਆਇਓ,
ਪੂਰਾ ਜਲੰਧਰ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਆਂਦਾ।
ਫਿਰ ਰੋਪੜੀਏ ਸੰਗ ਪਠਾਨੇ,
ਰੋਪੜ ਸ਼ਹਿਰ ਜਿਹੜਾ ਇਹਦਾ ਅਨੰਦਪੁਰ ਸਾਹਿਬ ਨੂੰ ਆਪਾਂ ਜਾਣੇ ਰਸਤੇ ਵਿਚ ਪੈਂਦਾ ਹੈ, ਵੀ ਮੁਸਲਮਾਨਾਂ ਦਾ ਹੀ ਇੱਕ ਗੜ੍ਹ ਸੀ, ਤੇ ਜਿਹੜੇ ਰੋਪੜੀਏ ਪਠਾਨ ਸਨ ਜਿਨ੍ਹਾਂ ਦਾ ਉਸ ਵੇਲੇ ਰਾਜ ਸੀ ਉੱਥੇ,
ਜੰਗ ਜਦਲ ਇਨ ਕੀਨ ਮਹਾਨੇ,
ਫਿਰ ਜੱਸਾ ਸਿੰਘ ਆਲੂ ਵਾਲੀਏ ਨੇ ਤੇ ਇਹਨਾਂ ਨੇ ਉਹ ਰੋਪੜੀਏ ਪਠਾਣਾ ਦੇ ਨਾਲ ਵੀ ਜਾ ਕੇ ਲੋਹਾ ਲਿਆ, ਉਹਨਾਂ ਨਾਲ ਵੀ ਜੰਗ ਯੁੱਧ ਕੀਤਾ।
ਉਤੋਂ ਮਹਾਰਾਜ ਸਿੰਘ ਇੱਕ ਯੋਧਾ,
ਇੱਕ ਭਾਈ ਮਹਾਰਾਜ ਸਿੰਘ ਨਾਮ ਕਰਕੇ, ਇਹ ਮਾਲਵੇ ਦਾ ਗੁਰੂ ਦਾ ਸੂਰਬੀਰ ਸਿੰਘ ਸੀ।
ਆਹੇ ਪਠਾਨ ਨਿਰਪ ਕੋ ਸੋਧਾ,
ਜਿਹੜਾ ਕਹਿੰਦੇ ਵੀ ਰੋਪੜ ਦਾ ਉਸ ਵੇਲੇ ਦਾ ਰਾਜਾ ਸੀ, ਨਵਾਬ ਸੀ, ਉਹਨੂੰ ਮਹਾਰਾਜ ਸਿੰਘ ਨੇ ਜੰਗ ਦੇ ਵਿੱਚ ਸੋਧਾ ਲਾਇਆ।
ਯਦਪ ਓਨ ਸ਼ਹੀਦੀ ਪਾਈ,
ਭਾਵੇਂ ਭਾਈ ਮਹਾਰਾਜ ਸਿੰਘ ਜੀ ਨੂੰ ਵੀ ਉਸ ਜੰਗ ਦੇ ਵਿੱਚ ਸ਼ਹੀਦੀ ਦਾ ਜਾਮ ਪੀਣਾ ਪਿਆ।
ਪੈ ਗਯੋ ਆਰਤ ਮੁਲਕ ਛੁਡਾਈ,
ਪਰ ਉਹ ਦੁਸ਼ਮਣ ਦੇ ਕੋਲੋਂ ਮੁਲਕ ਛੁਡਾ ਗਿਆ ਤੇ ਕਬਜ਼ਾ ਸਿੰਘਾਂ ਦਾ ਹੋਇਆ।
ਦੁਲਟ ਗੋਤ ਜਾਤ ਜੱਟ ਸੂਰਾ,
ਭਾਈ ਮਹਾਰਾਜ ਸਿੰਘ ਕੌਣ ਹੋਇਆ? ਜਿਹੜਾ ਮਹਾਰਾਜ ਪਿੰਡ ਹੈ ਇਹ ਵੀ ਮਹਾਰਾਜ ਸਿੰਘ ਦੇ ਨਾਂ ਤੇ ਬਣਿਆ, ਕਿਉਂਕਿ ਉਸ ਵੇਲੇ ਸਿੰਘਾਂ ਦਾ ਰਾਜ ਸੀ, ਮਿਸਲਾਂ ਦਾ ਰਾਜ ਦੇ ਵਿੱਚ ਮਹਾਰਾਜ ਸਿੰਘ ਦਾ ਵੀ ਜ਼ਿਕਰ ਆ ਰਿਹਾ ਹੈ। ਇਹ ਦੁਲਟ ਗੋਤ ਦੇ ਤੇ ਜੱਟ ਬਰਾਦਰੀ ਵਿੱਚੋਂ ਸੂਰਬੀਰ ਬਹਾਦਰ ਸਿੰਘ ਹੋਇਆ ਭਾਈ ਮਹਾਰਾਜ ਸਿੰਘ।
ਜਤੀ ਸਤੀ ਥਾ ਗੁਰਸਿੱਖ ਪੂਰਾ,
ਹੈ ਵੀ ਜਤੀ ਸਤੀ ਧੀ ਭੈਣ ਦੀ ਇੱਜ਼ਤ ਦਾ ਸਾਂਝੀਦਾਰ ਤੇ ਪੂਰਾ ਗੁਰੂ ਦਾ ਪੂਰਾ ਸੂਰਾ ਸਿੱਖ ਸੀ।
ਆਹੇ ਸ਼ਹੀਦ ਗੰਜ ਤਿਸ ਕੇਰਾ,
ਕਵੀ ਜੀ ਕਹਿੰਦੇ ਨੇ ਵੀ ਹੁਣ ਭਾਈ ਮਹਾਰਾਜ ਸਿੰਘ ਦਾ ਜਿਹੜਾ ਸ਼ਹੀਦ ਗੰਜ ਹੈ, ਜਿੱਥੇ ਉਹਨੇ ਸ਼ਹਾਦਤ ਪ੍ਰਾਪਤ ਕੀਤੀ, ਉੱਥੇ ਉਹਦੀ ਯਾਦਗਾਰ ਬਣੀ ਹੋਈ ਹੈ।
ਨਿਕਟ ਮਨੌਲੀ ਪੂਜ ਵਧੇਰਾ,
ਰੋਪੜ ਦੇ ਇਲਾਕੇ ਵਿੱਚ ਮਨੌਲੀ ਪਿੰਡ ਹੈ ਤੇ ਉਹ ਬੜਾ ਪੂਜਨੀਕ ਸਥਾਨ ਬਣਿਆ ਹੋਇਆ ਤੇ ਲੋਕ ਉੱਥੇ ਜਾ ਕੇ ਮਾਨ ਮਨੌਤ ਕਰਦੇ ਹਨ।
ਲਾਹੌਰ ਪਤ ਕੀ ਮਦਦ ਹਮੇਸ਼ਾ,
ਭਾਈ ਮਹਾਰਾਜ ਸਿੰਘ ਜਿਹੜਾ ਲਾਹੌਰ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਇਆ, ਹਰ ਵੇਲੇ ਉਹਦੀ ਮਦਦ ਕਰਿਆ ਕਰਦਾ ਸੀ।
ਖੁਸ਼ਹਾਲ ਹਰੀ ਰਹਿਓ ਕਰਤ ਵਿਸ਼ੇਸ਼ਾ,
ਖੁਸ਼ਹਾਲ ਸਿੰਘ ਵੀ, ਇਹ ਖੁਸ਼ਹਾਲ ਸਿੰਘ ਇੱਥੇ ਮਨੌਲੀ ਦੇ ਇਲਾਕੇ ਵਿੱਚ ਇਸ ਤਰ੍ਹਾਂ ਇਹਦਾ ਰਾਜ ਸੀ, ਇਹਦੀ ਰਿਆਸਤ ਸੀ ਤੇ ਇਹ ਖੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਕਾਫੀ ਮਦਦ ਕਰਦਾ ਰਿਹਾ।
ਕਾਇਮ ਆਪਣਾ ਰਾਜ ਰਖਾਨਾ,
ਮਹਾਰਾਜਾ ਰਣਜੀਤ ਸਿੰਘ ਨਾਲ ਇਸਨੇ ਬਣਾ ਕੇ ਰੱਖੀ ਹੋਈ ਸੀ, ਇਸ ਵਾਸਤੇ ਵੀ ਬਹੁਤ ਸਾਰਾ ਰਾਜ ਪਾਗ ਇਸ ਨੇ ਮਾਣਿਆ।
ਔਰ ਦਾਵਤ ਰਹਿਓ ਮਹਾਨਾ,
ਮਹਾਰਾਜੇ ਦਾ ਰੋਬ ਦਾਬ ਸੀ ਤੇ ਇਸ ਕਰਕੇ ਹੋਰ ਵੀ ਇਲਾਕੇ ਮਹਾਰਾਜਾ ਦੀ ਸ਼ਹਿ ਦੇ ਨਾਲ ਮਲਦਾ ਰਿਹਾ, ਹੋਰ ਵੀ ਇਲਾਕਿਆਂ ਤੇ ਇਸਨੇ ਆਪਣਾ ਤਹਿਤ ਜਮਾਇਆ।
ਕਾਇਮ ਆਪਣਾ ਸਾਲ ਤ੍ਰਿਪਾਲੀ ਮੈਂ ਤਨ ਤਜਿਓ,
ਫਿਰ ਇਹਨੇ 1843 ਦੇ ਵਿੱਚ ਵੀ ਇਹ ਭਾਈ ਖੁਸ਼ਹਾਲ ਸਿੰਘ ਨੇ ਆਪਣਾ ਸਰੀਰ ਤਿਆਗਿਆ, ਭਾਵ ਇਹ ਵੀ ਕਾਲ ਚਲਾਣਾ ਕਰ ਗਏ।
ਪਾਛੇ ਬੁੱਧ ਸਿੰਘ ਸੋਤ ਤੇ ਗਜਿਓ,
ਫਿਰ ਭਾਈ ਖੁਸ਼ਹਾਲ ਸਿੰਘ ਦੇ ਪਿੱਛੋਂ ਭਾਈ ਬੁੱਧ ਸਿੰਘ ਇਹਨਾਂ ਦੀ ਜਗ੍ਹਾ ਤੇ ਮਿਸਲ ਦਾ ਜਥੇਦਾਰ ਬਣਿਆ ਤੇ ਰਿਆਸਤ ਦਾ ਮਾਲਕ ਬਣਿਆ ਤੇ ਇਹਨੇ ਫਿਰ ਆਪਣੇ ਇਲਾਕੇ ਵਿੱਚ ਚੰਗਾ ਗੱਜਿਆ, ਭਾਵ ਇਸ ਨੇ ਬਹੁਤ ਮੱਲਾਂ ਮਾਰੀਆਂ।
ਲਾਹੌਰ ਪਤ ਕੇ ਮਦ ਦਰਬਾਰੇ,
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵੀ ਇਹਨਾਂ ਦਾ ਨਾਂ ਗਿਣਿਆ ਜਾਂਦਾ ਸੀ।
ਰਹਿਓ ਮਾਨ ਤਿਸਕਾਤ ਭਾਰੇ,
ਜਥੇਦਾਰ ਭਾਈ ਬੋਧ ਸਿੰਘ ਜੀ ਦਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵੀ ਕਾਫੀ ਨਾਮ ਬਣਿਆ ਹੋਇਆ ਸੀ।
ਜਬ ਮੁਲਤਾਨ ਸਰਕਾਰ ਛੁਡਾਏ,
ਲੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦਾ ਕਿਲਾ ਫਤਿਹ ਕੀਤਾ ਸੀ,
ਇਹੋ ਵੀ ਲੜਿਓ ਤਾਂ ਅਧਕਾਈ,
ਭਾਈ ਬੋਧ ਸਿੰਘ ਜਥੇਦਾਰ ਇਹ ਉੱਥੇ ਜਾ ਕੇ ਤੇ ਕਾਫੀ ਜੰਗ ਯੁੱਧ ਕਰਦੇ ਰਹੇ। ਮੁਲਤਾਨ ਫਤਿਹ ਕਰਨ ਦੇ ਸਮੇਂ ਵੀ ਭਾਈ ਬੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕੀਤੀ।
ਫਿਰ ਕਸ਼ਮੀਰ ਜੰਗ ਜਾਬ ਭਇਓ,
ਉਸ ਤੋਂ ਬਾਅਦ ਕਸ਼ਮੀਰ ਦੇ ਇਲਾਕੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੰਗ ਯੁੱਧ ਹੋਇਆ।
ਇਹੋ ਮਦਦ ਹਿਤ ਨਹਿ ਤਬ ਗਯੋ,
ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਬੁਲਾਇਆ ਸੀ ਪਰ ਕਿਸੇ ਕਾਰਨ ਤੇ ਭਾਈ ਬੋਧ ਸਿੰਘ ਜਿਹੜਾ ਕਸ਼ਮੀਰ ਦੇ ਇਲਾਕੇ ਵਿੱਚ ਜੰਗ ਹੋਇਆ ਸੀ ਉਹਦੇ ਵਿੱਚ ਸ਼ਾਮਲ ਨਾ ਹੋ ਸਕਿਆ।
ਇਸ ਹਿੱਤ ਸ੍ਰੀ ਰਣਜੀਤ ਮਰਗੇਸਾ,
ਇਸ ਵਾਸਤੇ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਮਹਾਰਾਜਾ ਅਖਵਾਉਂਦਾ ਸੀ,
ਛੀਨਿਓ ਇਸ ਕਾ ਮੁਲਕ ਵਸੇਸਾ,
ਜਿੰਨਾ ਇਸ ਦਾ ਮੁਲਕ ਸੀ, ਰੋਪੜ ਦੇ ਇਲਾਕੇ ਵਿੱਚ ਇਹਨਾਂ ਦੀ ਰਿਆਸਤ ਬਣੀ ਹੋਈ ਸੀ, ਮਨੌਲੀ ਪਿੰਡ ਰਾਜਧਾਨੀ ਸੀ ਤੇ ਮਹਾਰਾਜੇ ਨੇ ਦੇਖਿਆ ਵੀ ਇਹ ਹੁਣ ਮੇਰੇ ਆਖੇ ਨਹੀਂ ਲੱਗਿਆ, ਇਸੇ ਨਰਾਜ਼ਗੀ ਦੇ ਅਧੀਨ ਉਹਨੇ ਇਹਦੀ ਰਿਆਸਤ ਖੋਹ ਲਈ ਇਹਦਾ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ
ਲਿਆ। ਜਲੰਧਰ ਕੇਰ ਇਲਾਕਾ,
ਫਿਰ ਇੱਕ ਜਿਹੜਾ ਜਲੰਧਰ ਵਾਲਾ ਇਲਾਕਾ ਸੀ, ਦੂਸਰੇ ਇੱਧਰ ਵੀ ਆਪਣੇ ਨਵਾਬ ਕਪੂਰ ਸਿੰਘ ਦੀ ਸਰਦਾਰੀ ਸੀ।
ਉਤ ਦਿਸ ਰਹਿਓ ਇਸ ਢਿੱਗ ਬਾਂਕਾ,
ਫਿਰ ਭਾਈ ਬੋਧ ਸਿੰਘ ਦੇ ਪਾਸ ਜਲੰਧਰ ਵਾਲੀ ਰਿਆਸਤ ਉਹ ਇਲਾਕਾ ਇਹਦੇ ਕੋਲੇ ਰਹਿ ਗਿਆ, ਤੇ ਜਿਹੜਾ ਰੋਪੜ ਵਾਲੇ ਪਾਸੇ ਇਲਾਕਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਖੋ ਲਿਆ।
ਲਾੜੀ ਕੋਈ ਹੋ ਕਲਫ ਲਗਾਤੋ,
ਕਵੀ ਜੀ ਇੱਕ ਹੋਰ ਗੱਲ ਕਹਿਣ ਲੱਗੇ ਨੇ, ਇਹ ਜਿਹੜਾ ਬੋਧ ਸਿੰਘ ਸੀ ਨਾ ਵੀ ਇਹ ਮਿਸਲ ਫਰਜ਼ੁੱਲਾਪੁਰੀਆਂ ਦਾ ਜਥੇਦਾਰ ਬਣਿਆ ਤੇ ਹੁਣ ਕਈਆਂ ਨੂੰ ਆਦਤ ਹੁਣ ਵੀ ਪਈ ਹੋਈ ਹੈ, ਇਹ ਦਾੜੀ ਨੂੰ ਕਲਫ ਲਾਉਂਦਾ ਸੀ ਤੇ ਹੁਣ ਕਈ ਦਾੜੀ ਬੰਨਦੇ ਵੀ ਨੇ ਤੇ ਕਈ ਦਾੜੀ ਨੂੰ ਕਲਫ ਲਾਉਂਦੇ ਨੇ, ਉਹਨੂੰ ਰੰਗਦੇ ਹਨ।
ਇਸ ਹਿੱਤ ਸਿੱਖ ਗਨ ਬੁਰਾ ਮਨਾਤੋ,
ਹੁਣ ਬੋਧ ਸਿੰਘ ਦੀ ਗੱਲ ਹੈ ਤੇ ਇਹ ਕਹਿੰਦੇ ਨੇ ਵੀ ਦਾੜੀ ਨੂੰ ਕਲਫ ਲਾਉਣ ਲੱਗ ਪਿਆ ਤੇ ਸਿੰਘ ਇਸ ਗੱਲ ਦਾ ਬੁਰਾ ਮਨਾਉਂਦੇ ਸਨ ਬਈ ਤੂੰ ਜਥੇਦਾਰ ਹੈ ਤੈਨੂੰ ਇਹ ਦਾੜੀ ਨਹੀਂ ਰੰਗਣੀ ਚਾਹੀਦੀ।
ਇੱਕ ਦਿਨ ਮੱਧ ਦਰਬਾਰ ਲਾਹੌਰੈ,
ਇੱਕ ਦਿਨ ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵੀ ਉੱਥੇ ਕੋਈ ਇਸ ਤਰ੍ਹਾਂ ਦੀ ਵਿਚਾਰ ਚੱਲ ਪਈ,
ਬਾਦ ਧਰਮ ਕੀ ਚਾਲੀ ਗੌਰੈ,
ਸਿੱਖ ਧਰਮ ਦੀ ਮਰਯਾਦਾ ਕੀ ਹੈ ਤੇ ਗੁਰਸਿੱਖ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਪੰਜ ਕਾਰਾਂ ਦੀ ਰਹਿਤ ਬਾਰੇ ਕੁਰਹਿਤਾਂ ਬਾਰੇ ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲੀਆਂ।
ਫਤਿਹ ਸਿੰਘ ਆਲੂ ਤਬ ਗਾਇਓ,
ਉਸ ਵੇਲੇ ਫਤਿਹ ਸਿੰਘ ਆਲੂ ਵਾਲੀਆ ਉਹ ਵੀ ਵਿੱਚ ਬੈਠਾ ਸੀ ਤੇ ਉਸ ਨੇ ਉਸ ਵੇਲੇ ਇਹ ਗੱਲ ਆਖ ਦਿੱਤੀ,
ਸਿੱਖ ਹੋਏ ਜੋ ਕਲਫ ਲਗਾਇਓ,
ਉਹ ਜਿਹੜਾ ਸਿੱਖ ਹੋ ਕੇ ਆਪਣੇ ਵੀ ਦਾੜੀ ਨੂੰ ਰੰਗਦਾ ਹੈ ਜਾਂ ਕੇਸਾਂ ਨੂੰ ਵਾਲਾਂ ਨੂੰ ਕਾਲਾ ਕਰਦਾ ਹੈ,
ਤੈਸ ਕੋ ਕਿਆ ਤਨਖਾਹ ਲਗਾਨੀ,
ਤਨਖਾਹੀਆ ਸਿੱਖ ਹੈ ਤੇ ਉਹਨੂੰ ਤਨਖਾਹ ਲੱਗਣੀ ਚਾਹੀਦੀ ਹੈ। ਜਿਹੜੀ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਪੰਜ ਕਕਾਰਾਂ ਦੀ ਰਹਿਤ ਬਖਸ਼ਿਸ਼ ਕੀਤੀ ਹੈ, ਨਿਸ਼ਾਨੇ ਸਿੱਖੀ ਪੰਜ ਹਰ ਫਸਤ ਕਾਫ, ਹਰ ਕਿਸਨਾ ਬਾਸ਼ਦ ਅਜੀ ਪੰਜ ਮੁਆਫ, ਕੜਾ ਕਾਰਦੋ ਕਸ਼ ਕੰਘੇ ਬਿਦਾਂ, ਬਿਲਾ ਕੇਸ ਹੇ ਚਸ ਜੁਮਲੇ ਨਿਸ਼ਾਂ। ਤੇ ਇਹ ਜਿਹੜੇ ਪੰਜ ਕਕਾਰ ਨੇ ਇਹ ਵੀ ਗੁਰਸਿੱਖ ਨੂੰ ਰੱਖਣੇ ਚਾਹੀਦੇ ਨੇ, ਤੇ ਨਾਲ ਦੀ ਨਾਲ ਚਾਰ ਬਜਰ ਕਰਹਿਤਾਂ ਵੀ ਲਿਖੀਆਂ ਨੇ, ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੁਸਿਆ ਪਾਮ। ਹੁੱਕਾ ਤਮਾਖੂ ਦੀ ਵਰਤੋਂ ਹੁੱਕੇ ਵਿੱਚ ਹੋਇਆ ਕਰਦੀ ਸੀ, ਹਜਾਮਤ ਜਿਹੜੀ ਰੋਮਾਂ ਦੀ ਬੇਅਦਬੀ ਹੈ, ਤੇ ਤੀਸਰੇ ਨੰਬਰ ਤੇ ਪਰਾਇਆ ਘਰ ਪਰਾਇਆ ਸੰਘ, ਇਹ ਵੀ ਬਜਰ ਕਰਹਿਤ ਸਿੱਖੀ ਵਿੱਚ ਮੰਨੀ ਗਈ ਹੈ। ਤੇ ਅਗਲੀ ਜਿਹੜੀ ਪੰਕਤੀ ਆ ਬਾਰਿਸ਼ੇ ਹਿਨਾ ਕਰ ਦਰੁਸਿਆ ਫਾਮ, ਬਾਰਿਸ਼ੇ ਹਿਨਾ ਦਾ ਅਰਥ ਹੈ ਮਹਿੰਦੀ, ਪੁਰਾਣੇ ਸਮੇਂ ਦੇ ਵਿੱਚ ਲੋਕ ਮਹਿੰਦੀ ਲਾਉਂਦੇ ਸਨ ਆਪਣੇ ਵਾਲਾਂ ਨੂੰ, ਹੁਣ ਵੀ ਕਈ ਲਾਉਂਦੇ ਨੇ ਵਾਲਾਂ ਨੂੰ ਕਾਲਾ ਰੱਖਣ ਵਾਸਤੇ ਰੰਗਣ ਵਾਸਤੇ, ਐਸਾ ਇਹ ਲੋਕ ਕਰਦੇ ਸਨ। ਤੇ ਹੁਣ ਇਹ ਸਿੱਖੀ ਵਿੱਚ ਇਸ ਨੂੰ ਬਜਰ ਕਰਹਿਤ ਮੰਨਿਆ ਗਿਆ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਵੀ ਇੱਕ ਵਾਰ ਵੀ ਹੁਣ ਤੁਸੀਂ ਬੋਧ ਸਿੰਘ ਦੀ ਗੱਲ ਸੁਣ ਰਹੇ ਹੋ, ਉਹ ਵੀ ਉਹ ਦਾੜੀ ਨੂੰ ਕਲਫ ਲਾਉਂਦਾ ਸੀ, ਦਾੜੀ ਨੂੰ ਰੰਗਦਾ ਸੀ, ਤੇ ਇਸ ਕਰਕੇ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਵਿੱਚ ਧਰਮ ਦੀ ਸਿੱਖੀ ਦੀ ਰਹਿਤ ਮਰਯਾਦਾ ਦੀ ਗੱਲ ਚੱਲੀ, ਕਹਿੰਦੇ ਵੀ ਜੇ ਕੋਈ ਦਾੜੀ ਰੰਗਦਾ ਤੇ ਉਹ ਕੁਰੈਤੀਆ, ਉਹਨੂੰ ਤਨਖਾਹ ਲੱਗਣੀ ਚਾਹੀਦੀ ਹੈ। ਤੇ ਜਦੋਂ ਤਨਖਾਹ ਦੀ ਗੱਲ ਆਈ ਤਾਂ ਉਸ ਵੇਲੇ ਇਹ ਫਤਿਹ ਸਿੰਘ ਆਲੂ ਵਾਲੀਆ ਬੋਲਿਆ,
ਚਾਹੀਏ ਸੁਣ ਨਿਰਪ ਬੋਲਿਓ ਬਾਨੀ,
ਲਾਓ ਤਨਖਾਹ ਫਿਰ ਇਸ ਨੂੰ, ਇਹਨੇ ਦਾੜੀ ਨੂੰ ਕਲਫ ਲਾਈ ਹੋਈ ਹੈ, ਲਾਓ ਤਨਖਾਹ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਿਲੋਂ ਪਹਿਲਾਂ ਹੀ ਨਾਰਾਜ਼ ਸੀ ਤੇ ਉਹਨੇ ਉਸੇ ਵੇਲੇ ਇਹ ਅੱਗੋਂ ਫਤਵਾ ਸੁਣਾ ਦਿੱਤਾ,
ਜੈਸ ਸਰਦਾਰ ਕੇਰ ਇਲਾਕਾ,
ਲੋ ਜਿਹੜਾ ਆਪਣਾ ਮੂੰਹ ਕਾਲਾ ਕਰਦਾ ਦਾੜੀ ਨੂੰ ਕਲਫ ਲਾਉਂਦਾ ਤੇ ਉਹਦਾ ਜਿਹੜਾ ਇਲਾਕਾ ਉਹਦੀ ਸਰਦਾਰੀ ਖੋ ਲੈਣੀ ਚਾਹੀਦੀ ਹੈ।
ਛੀਨਣ ਯੋਗ ਅਹੇ ਢਿੱਗ ਬਾਂਕਾ,
ਮਹਾਰਾਜਾ ਰਣਜੀਤ ਸਿੰਘ ਨੇ ਇਹ ਬਹਾਨਾ ਬਣਾਇਆ ਵੀ ਤੂੰ ਹੁਣ ਦਾੜੀ ਰੰਗਦਾ ਤੇ ਆਲੂ ਸਿੰਘ ਕਹਿਣ ਫਤਿਹ ਸਿੰਘ ਆਲੂ ਵਾਲਿਆ ਕਹਿੰਦੇ ਇਹਨੂੰ ਤਨਖਾਹ ਲਾਓ, ਉਹ ਕਹਿੰਦਾ ਵੀ ਇਹਦੀ ਜਥੇਦਾਰੀ ਤੇ ਇਹਦੀ ਸਰਦਾਰੀ ਖੋ ਲਵੋ। ਤੇ ਜਿੰਨਾ ਵੀ ਇਹਦੇ ਕੋਲ ਅੱਛਾ ਇਲਾਕਾ ਸੀ, ਪੈਦਾਵਾਰ ਵਾਲਾ ਬੜਾ ਸੋਹਣਾ ਇਲਾਕਾ ਸੀ, ਉਹ ਸਾਰਾ ਇਸ ਤੋਂ ਖੋਣ ਦਾ ਇਸ਼ਾਰਾ ਕੀਤਾ।
ਇਹੋ ਇਸ਼ਾਰੇ ਬੁੱਧ ਸਿੰਘ ਸੁਣ ਕੇ,
ਬੁੱਧ ਸਿੰਘ ਖੁਸ਼ਹਾਲ ਸਿੰਘ ਦਾ ਪੁੱਤਰ ਸੀ ਤੇ ਇਹਨੇ ਜਦੋਂ ਇਹ ਇਸ਼ਾਰੇ ਸੁਣੇ ਮਹਾਰਾਜੇ ਦੇ ਦਰਬਾਰ ਦੇ ਵਿੱਚ, ਇਸ ਤਰ੍ਹਾਂ ਇਹ ਧਰਮ ਚਰਚਾ ਹੋਈ।
ਅਰਥ ਸਭੀ ਨਿਜ ਹੀ ਪਾਰ ਗੁਣ ਕੈ।
ਇਹਨੇ ਸੋਚਿਆ ਵੀ ਇਹ ਗੱਲ ਮੇਰੇ ਤੇ ਲੱਗ ਰਹੀ ਹੈ, ਹੁਣ ਮਹਾਰਾਜੇ ਦੀ ਨਿਗਾਹ ਬਦਲੀ ਹੋਈ ਲੱਗਦੀ ਹੈ ਤੇ ਹੁਣ ਮੇਰੀ ਰਿਆਸਤ ਖੋਣਾ ਚਾਹੁੰਦਾ ਹੈ।
ਭਾਗ ਸਤਲੁਜੈ ਉਸ ਦਿਸ ਗਯੋ।
ਫਿਰ ਉਥੋਂ ਭੱਜ ਕੇ ਸਤਲੁਜ ਤੋਂ ਪਾਰ ਦੂਜੇ ਪਾਸੇ ਚਲਿਆ ਗਿਆ।
ਜਲੰਧਰ ਕਾ ਮੁਲਕ ਤਜਿਓ।
ਜਿਹੜਾ ਜਲੰਧਰ ਵਾਲਾ ਇਲਾਕਾ ਸੀ ਉਹ ਉਸਨੇ ਛੱਡ ਦਿੱਤਾ।
ਸੋ ਰਣਜੀਤ ਸਿੰਘ ਦਬ ਲਯੋ।
ਮਹਾਰਾਜਾ ਰਣਜੀਤ ਸਿੰਘ ਜ਼ਿਆਦੇ ਪਾਵਰ ਸੀ, ਮਹਾਰਾਜਾ ਸੀ ਤੇ ਇਸਨੇ ਇੱਕ ਇਲਾਕਾ ਇਸਦਾ ਦੱਬ ਲਿਆ।
ਬੁੱਧ ਸਿੰਘ ਫੇਰ ਉਤੇ ਨਹਿ ਗਯੋ।
ਬੁੱਧ ਸਿੰਘ ਫੇਰ ਉਹ ਡਰਦਾ ਸੀ ਵੀ ਹੁਣ ਮਹਾਰਾਜੇ ਦੀ ਤਾਕਤ ਵੱਡੀ ਹੈ ਤੇ ਇਸ ਕਰਕੇ ਉਹ ਫਿਰ ਉਸ ਪਾਸੇ ਨਹੀਂ ਗਿਆ।
ਆਪਣੇ ਹੀ ਇਲਾਕੇ ਮਾਹੀ।
ਫਿਰ ਇਹ ਆਪਣੇ ਇਲਾਕੇ ਦੇ ਵਿੱਚ ਜਿੱਥੇ ਇਸਦਾ ਆਪਣਾ ਰਾਜ ਸੀ ਮਨੌਲੀ ਮਾਲ ਰੋਪੜ ਦੇ ਇਲਾਕੇ ਵਿੱਚ ਉਧਰ ਹੀ ਰਹਿਣ ਲੱਗਿਆ।
ਰਹਿਓ ਭਰਤਗੜ ਮੈਂ ਸਾਧ ਚਾਹੀ।
ਭਰਤਗੜ ਉਹ ਅਸਥਾਨ ਹੈ ਜਦੋਂ ਆਪਾਂ ਅਨੰਦਪੁਰ ਸਾਹਿਬ ਨੂੰ ਜਾਂਦੇ ਰੋਪੜ ਤੋਂ ਅੱਗੇ ਪਰਿਵਾਰ ਵਿਛੋੜਾ ਸਾਹਿਬ ਅਸਥਾਨ ਆਉਂਦਾ, ਇਤਿਹਾਸਕ ਅਸਥਾਨ। ਉਹ ਪਹਾੜੀ ਤੇ ਬਣਿਆ ਹੋਇਆ ਪਰ ਉੱਥੇ ਜਿਹੜਾ ਨੇੜੇ ਕਸਬਾ ਹੈ ਉਹਨੂੰ ਭਰਤਗੜ ਕਹਿੰਦੇ ਨੇ ਤੇ ਉੱਥੇ ਹੁਣ ਉਹ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ। ਇਹ ਭਰਤਗੜ ਦੇ ਵਿੱਚ ਉੱਥੇ ਜਾ ਕੇ ਰਹਿਣ ਲੱਗਿਆ।
4 ਲੱਖ ਕਾ ਹੁਤੋ ਇਲਾਕਾ।
ਇਹ ਜਿਹੜਾ ਇਲਾਕਾ ਸੀ ਅਨੰਦਪੁਰ ਸਾਹਿਬ ਦੇ ਨੇੜੇ ਦਾ 4 ਲੱਖ ਦੀ ਆਮਦਨ ਵਾਲਾ ਸੀ।
ਉਸ ਦਿਸ ਭੀ ਬੁੱਧ ਕਾ ਉਸ ਦਿਸ ਹੀ ਬੁੱਧ ਸਿੰਘ ਕਾ ਬਾਂਕਾ।
ਭਾਈ ਬੁੱਧ ਸਿੰਘ ਦਾ ਉਸ ਪਾਸੇ ਹੀ ਜਿਹੜਾ ਸੋਹਣਾ ਇਲਾਕਾ ਸੀ ਰੋਪੜ ਦੇ ਇਲਾਕੇ ਵੱਲ ਵੀ ਇਹ ਭਰਤਗੜ੍ਹ ਦਾ ਇਲਾਕਾ ਇਹਦੇ ਕਬਜ਼ੇ ਵਿੱਚ ਰਹਿ ਗਿਆ।
ਗਵਰਨਮੈਂਟ ਅੰਗਰੇਜ਼ੀ ਕੇਰਾ।
ਇਹ ਵੀ ਇਲਾਕਾ ਮਹਾਰਾਜਾ ਖੋਹਣਾ ਚਾਹੁੰਦਾ ਸੀ ਪਰ ਉਸਨੇ ਆਪਣਾ ਇਲਾਕਾ ਬਚਾਉਣ ਦੀ ਖਾਤਰ ਉਸ ਵੇਲੇ ਜਿਹੜੇ ਅੰਗਰੇਜ਼ ਪੰਜਾਬ ਦੇ ਵਿੱਚ ਆ ਚੁੱਕੇ ਸਨ ਲੁਧਿਆਣੇ ਉਹਨਾਂ ਨੇ ਛਾਉਣੀ ਪਾ ਲਈ ਸੀ ਤੇ ਇਹਨੇ ਫਿਰ ਅੰਗਰੇਜ਼ਾਂ ਦੇ ਨਾਲ ਜਾ ਕੇ ਸਮਝੌਤਾ ਕੀਤਾ ਬੁੱਧ ਸਿੰਘ ਨੇ ਕਿਉਂਕਿ ਮਹਾਰਾਜਾ ਇਹਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਉਹ ਕਹਿੰਦਾ ਮੈਨੂੰ ਤੁਸੀਂ ਮੇਰੀ ਮਦਦ ਕਰੋ ਤੇ ਇਸ ਢੰਗ ਦੇ ਨਾਲ ਆਪਣੀ ਰਾਜ ਗਤੀ ਰਿਆਸਤ ਬਚਾਉਣ ਦੇ ਨਾਲ ਅੰਗਰੇਜ਼ ਸਰਕਾਰ ਦੇ ਨਾਲ ਇਸਨੇ ਸਮਝੌਤਾ ਕੀਤਾ।
ਰਹਿਓ ਹਮੇਸ਼ ਹਕੂਮਤ ਜੇਰਾ।
ਭਾਈ ਬੁੱਧ ਸਿੰਘ ਫਿਰ ਅੰਗਰੇਜ਼ਾਂ ਦੀ ਜਿਹੜੀ ਸਰਕਾਰ ਸੀ ਉਹਦਾ ਉਹਦੇ ਅਧੀਨ ਹੋ ਕੇ ਉਹਦੇ ਗੁਲਾਮ ਹੋ ਕੇ ਰਹਿਣ ਲੱਗਿਆ।
1875 ਮਾਹੀ।
ਕਵੀ ਜੀ ਕਹਿੰਦੇ ਨੇ ਫਿਰ ਉਹ ਸਮਾਂ ਤੇ ਆਉਂਦਾ ਹੀ ਹੈ। ਸੋ ਦਿਨ ਆਵਣ ਲੱਗਾ ਮਾਤ ਪਿਤਾ ਭਾਈ ਸੁਤਮੰਤਾ ਕਹੋ ਕੋ ਹੈ ਕਾਂ ਕਾ। 1875 ਦੇ ਅੰਦਰ
ਸਵਰ ਪਰ ਗਯੋ ਰਾਜ ਤਜ ਯਾਹੀ।
ਭਾਈ ਬੁੱਧ ਸਿੰਘ ਆਪਣਾ ਰਾਜ ਭਾਗ ਛੱਡ ਕੇ ਭਰਤਗੜ੍ਹ ਦੇ ਇਲਾਕੇ ਦਾ ਰਾਜ ਭਾਗ ਛੱਡ ਕੇ ਤੇ ਇਹ ਵੀ ਅਕਾਲ ਚਲਾਣਾ ਕਰ ਗਿਆ।
ਸਾਤ ਪੂਤ ਥੇ ਇਸ ਕੇ ਨੀਕੈ।
ਇਹ ਜਿਹੜਾ ਜਥੇਦਾਰ ਬੁੱਧ ਸਿੰਘ ਸੀ ਤੇ ਇਹਦੇ ਅੱਗੇ 7 ਪੁੱਤਰ ਹੋਏ।
ਵੱਡੋ ਅਮਰ ਸਿੰਘ ਥਾ ਭਲ ਠੀਕੈ।
ਜਿਹੜਾ ਵੱਡਾ ਪੁੱਤਰ ਸੀ ਉਹਦਾ ਨਾਮ ਭਾਈ ਅਮਰ ਸਿੰਘ ਸੀ ਤੇ ਉਹ ਬੜਾ ਨੇਕ ਗੁਰੂ ਦਾ ਪਿਆਰਾ ਸੀ।
ਮਾਲਕ ਸੋ ਰਿਆਸਤਾਂ ਕਾ ਥੀਓ।
ਜਿਹੜੀ ਇਹਦੀ ਰਿਆਸਤ ਸੀ ਉਹਦਾ ਮਾਲਕ ਅਮਰ ਸਿੰਘ ਵੱਡਾ ਪੁੱਤਰ ਹੋਇਆ।
ਹਿੱਸਾ ਸਭ ਹੀ ਕੋ ਦਿਓ।
ਪਰ ਉਹਦੇ ਮਨ ਦੇ ਵਿੱਚ ਦਇਆ ਭਾਵਨਾ ਸੀ, ਭਾਈਚਾਰਕ ਸਾਂਝ ਸੀ ਤੇ ਉਸਨੇ ਆਪਣੇ ਪਿਤਾ ਦੀ ਰਿਆਸਤ ਵਿੱਚੋਂ ਦੂਜੇ ਭਰਾਵਾਂ ਨੂੰ ਵੀ ਬਣਦਾ ਹਿੱਸਾ ਦਿੱਤਾ।
ਹਿੱਸੇ ਦੋਏ ਰੱਖੇ ਖੁਦ ਭਾਰੀ।
ਪਰ ਉਸ ਰਿਆਸਤ ਦੇ 2 ਹਿੱਸੇ ਇਹ ਜਿਹੜਾ ਇਹ ਭਾਈ ਅਮਰ ਸਿੰਘ ਨੇ ਆਪਣੇ ਪਾਸ ਰੱਖ ਲਏ।
ਹੁਣ ਪਰ ਬਣੀ ਰਹੀ ਸਰਦਾਰੀ।
ਉਹ 2 ਹਿੱਸੇ ਹੋਣ ਕਰਕੇ ਉਹਦੇ ਉੱਤੇ ਇਹਦੀ ਸਰਦਾਰੀ ਕਾਇਮ ਰਹੀ।
ਬੇਇਤਫਾਕੀ ਪਹਿਲੇ ਥਈ।
ਕਵੀ ਜੀ ਕਹਿੰਦੇ ਨੇ ਪਹਿਲਾਂ ਹੀ ਆਪਸ ਵਿੱਚ ਇਹਨਾਂ ਦੀ ਬੇਇਤਫਾਕੀ ਤੇ ਹੋਈ ਗਈ ਸੀ। ਮਹਾਰਾਜਾ ਇਹਨਾਂ ਦੇ ਪਿਤਾ ਕੋਲੋਂ ਰਿਆਸਤ ਖੋਹਣਾ ਚਾਹੁੰਦਾ ਸੀ, ਇਹ ਖੋਹ ਵੀ ਲਈ ਸੀ। ਫਿਰ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ। ਇਸ ਤਰ੍ਹਾਂ ਬੇਇਤਫਾਕੀ ਤਾਂ ਪਹਿਲਾਂ ਹੀ ਹੋ ਚੁੱਕੀ ਸੀ।
ਯਾਂ ਤੇ ਰਿਆਸਤ ਵੰਟੀ ਗਈ।
ਇਸੇ ਕਰਕੇ ਇਸ ਰਿਆਸਤ ਦੇ ਵਿੱਚ ਵੰਡੀਆਂ ਪੈ ਗਈਆਂ।
ਤਬੈ ਦੁਸ਼ਮਧੇਰੇ।
ਉਸ ਵੇਲੇ ਜਿਹੜੇ ਦੁਸ਼ਮਣ ਸਨ ਜਦੋਂ ਦੇਖਿਆ ਵੀ ਇਹਨਾਂ ਚ ਵੰਡੀਆਂ ਪੈ ਗਈਆਂ ਭਰਾਵਾਂ ਦੇ ਵਿੱਚ ਵੀ ਉਹ ਲੜਾਈ ਸ਼ੁਰੂ ਹੋ ਗਈ ਹੈ ਤੇ ਫਿਰ ਜਿਹੜੇ ਹੋਰ ਆਲੇ ਦੁਆਲੇ ਦੇ ਦੁਸ਼ਮਣ ਸਨ ਉਹਨਾਂ ਨੇ ਇਹਨਾਂ ਦੇ ਪਿੰਡ ਦੱਬਣੇ ਸ਼ੁਰੂ ਕਰ ਦਿੱਤੇ।
ਲਾਭ ਲਏ ਕਰ ਝਗੜੇ ਝੇਰੇ,
ਝੇੜੇ ਕਰਕੇ ਲੜਾਈ ਝਗੜੇ ਕਰਕੇ ਇਹਨਾਂ ਦੇ ਇਲਾਕੇ ਦੱਬਣੇ ਸ਼ੁਰੂ ਕਰ ਦਿੱਤੇ।
ਭੂਪਾਲ ਸਿੰਘ ਕੋ ਦਈ ਕਨੌਲੀ,
ਫਿਰ ਵੀ ਭਾਈ ਅਮਰ ਸਿੰਘ ਨੇ ਆਪਣੇ ਭਰਾ ਭੋਪਾਲ ਸਿੰਘ, ਉਹਦਾ ਨਾਮ ਸੀ ਭੋਪਾਲ ਸਿੰਘ, ਨੂੰ ਕਨੌਲੀ ਦਾ ਇਲਾਕਾ ਦੇ ਦਿੱਤਾ।
ਗੋਪਾਲ ਸਿੰਘ ਕੋ ਲਖੋ ਮਨੌਲੀ,
ਤੀਜੇ ਭਰਾ ਗੋਪਾਲ ਸਿੰਘ ਨੂੰ ਇਸਨੇ ਮਨੌਲੀ ਦਾ ਇਲਾਕਾ ਜਗੀਰ ਦੇ ਦਿੱਤੀ।
ਲਾਲ ਸਿੰਘ ਕੋ ਬੁੰਗਾ ਦਿਓ,
ਤੀਜੇ ਭਰਾ ਲਾਲ ਸਿੰਘ ਨੂੰ ਬੁੰਗਾ ਦੇ ਦਿੱਤਾ। ਇਹ ਬੁੰਗਾ ਜਦੋਂ ਆਪਾਂ ਇਧਰੋਂ ਜਾਣੇ ਆ ਕੀਰਤਪੁਰ ਸਾਹਿਬ ਤੋਂ ਉਰਲੇ ਪਾਸੇ ਪਹਾੜੀ ਤੇ ਅਸਥਾਨ ਹੈ ਬੁੰਗਾ ਸਾਹਿਬ, ਉਹ ਇਲਾਕਾ ਲਾਲ ਸਿੰਘ ਨੂੰ ਦੇ ਦਿੱਤਾ।
ਹਰਦਿਆਲ ਸਿੰਘ ਬੇਲਾ ਲਿਓ,
ਚੌਥੇ ਭਰਾ ਹਰਦਿਆਲ ਸਿੰਘ ਨੇ, ਬੇਲਾ ਵੀ ਰੋਪੜ ਦੇ ਇਲਾਕੇ ਦਾ ਪ੍ਰਸਿੱਧ ਕਸਬਾ ਹੈ, ਉਹ ਇਲਾਕਾ ਬੇਲੇ ਦਾ ਚੌਥੇ ਭਰਾ ਨੂੰ ਦੇ ਦਿੱਤਾ।
ਗੜ ਅਟਲ ਗੁਰਦਿਆਲ ਸਿੰਘ ਲਈ,
ਜਿਹੜਾ ਅਟਲਗੜ ਦਾ ਇਲਾਕਾ ਸੀ ਉਹ ਗੁਰਦਿਆਲ ਸਿੰਘ ਪੰਜਵੇਂ ਭਰਾ ਨੇ ਲੈ ਲਿਆ।
ਦਿਆਲ ਸਿੰਘ ਕੋ ਕੰਧੌਲਾ ਦਿਓ,
ਤੇ ਦਿਆਲ ਸਿੰਘ ਛੇਵਾਂ ਸੀ ਉਹਨੂੰ ਕੰਧੌਲਾ ਪਿੰਡ ਉਸ ਇਲਾਕੇ ਦੀ ਸਰਦਾਰੀ ਤੇ ਜਗੀਰ ਦੇ ਦਿੱਤੀ।
ਇਹੋ ਇਲਾਕੇ ਤਿੰਨ ਕੋ ਦੇ ਕੇ,
ਵੱਡਾ ਭਰਾ ਸੀ ਅਮਰ ਸਿੰਘ ਰਿਆਸਤ ਦਾ ਮਾਲਕ, ਉਹ ਹੋਇਆ ਉਹਨੇ ਦੋ ਹਿੱਸੇ ਰੱਖੇ ਨੇ ਤੇ ਬਾਕੀ ਆਪਣੇ ਭਰਾਵਾਂ ਨੂੰ ਵੀ ਜਗੀਰਾਂ ਦੇ ਦਿੱਤੀਆਂ।
ਰੱਖਿਓ ਭਰਤਗੜ ਖੁਦ ਆਪਣੇ ਕੈ,
ਜਿਹੜਾ ਭਰਤਗੜ ਦਾ ਇਲਾਕਾ ਸੀ ਉਹ ਇਹਨਾਂ ਦੀ ਰਾਜਧਾਨੀ ਸੀ, ਉਹਨੂੰ ਆਪਣੇ ਕਬਜ਼ੇ ਵਿੱਚ ਆਪਣੇ ਹੱਥ ਵਿੱਚ ਲੈ ਕੇ ਰੱਖਿਆ।
ਇਸੇ ਦੋਏ ਰੱਖੇ ਖੁਦ ਭਾਰੀ,
ਇਹਨੇ ਰਿਆਸਤ ਦੇ ਦੋ ਹਿੱਸੇ ਆਪਣੇ ਪਾਸ, ਕਿਉਂਕਿ ਰਿਆਸਤ ਕਾਇਮ ਰੱਖਣ ਦੇ ਲਈ ਆਪਣੀ ਪਾਵਰ ਵਧੇਰੇ ਆਪਣੇ ਹੱਥ ਵਿਚ ਲੈਣ ਲਈ ਇਹਨੇ ਦੋ ਹਿੱਸੇ ਆਪ ਰੱਖੇ।
ਹੁਣ ਪਰ ਬਣੀ ਰਹੀ ਸਰਦਾਰੀ,
ਉਹਦੇ ਉੱਤੇ ਇਹਦੀ ਸਰਦਾਰੀ ਕਾਇਮ ਰਹੀ।
ਰਿਆਸਤ ਇਨਕੀ ਹਲਕੀ ਪਈ,
ਇਹਨਾਂ ਦੀ ਜਿਹੜੀ ਰਿਆਸਤ ਸੀ ਨਾ ਉਹ ਕਾਫੀ ਕਮਜ਼ੋਰ ਜੀ ਹੋ ਗਈ, ਹਲਕੀ ਪੈ ਗਈ,
1 ਲੱਖ ਕੀ ਹੀ ਰਹਿ ਗਈ।
ਜਿਹੜੀ 4 ਲੱਖ ਦੀ ਇਨਕਮ ਵਾਲੀ ਆਮਦਨ ਵਾਲੀ ਰਿਆਸਤੀ ਹੁਣ 1 ਲੱਖ ਆਮਦਨ ਵਾਲੀ ਰਹਿ ਗਈ।
ਅਮਰ ਸਿੰਘ ਪੁਨ ਹੋਏ ਉਦਾਸ,
ਜਦੋਂ ਅਮਰ ਸਿੰਘ ਨੇ ਦੇਖਿਆ ਵੀ ਸਾਡੀ ਰਿਆਸਤ ਵੰਡੀ ਗਈ ਹੈ ਤੇ ਹੁਣ ਵਿਰੋਧੀ ਲੋਕ ਵੀ ਸਾਡੇ ਇਲਾਕੇ ਤੇ ਕਬਜ਼ਾ ਕਰਨ ਲੱਗ ਪਏ ਨੇ, ਤੇ ਫੇਰ ਸਮਾਂ ਆਇਆ ਇਹਦੇ ਮਨ ਦੇ ਵਿੱਚ ਕੋਈ ਐਸੀ ਠੋਕਰ ਵਜੀ, ਇਹ ਸੰਸਾਰ ਵੱਲੋਂ ਉਦਾਸ ਹੋ ਗਿਆ।
ਕਰਿਓ ਜਾਏ ਕੁਰਖੇਤਰ ਵਾਸੈ,
ਫਿਰ ਇਹ ਕੁਰਖੇਤਰ ਦਾ ਜਿਹੜਾ ਇਲਾਕਾ ਇਹ ਇੱਕ ਵੱਡਾ ਹਿੰਦੂਆਂ ਦਾ ਤੀਰਥ ਵੀ ਸੀ ਤੇ ਉੱਥੇ ਜਾ ਕੇ ਰਹਿਣ ਲੱਗਿਆ।
ਤੀਰਥ ਹਿੰਦਨ ਕੇ ਸਭ ਕੀਏ,
ਫਿਰ ਇਹ ਅਮਰ ਸਿੰਘ ਨੇ ਕੀ ਕੀਤਾ, ਜਿੱਥੇ ਜਿੱਥੇ ਹਿੰਦੂਆਂ ਦੇ ਤੀਰਥ ਸਨ, ਹਰਿਦੁਆਰ, ਕਾਂਸ਼ੀ ਆਦਿਕ, ਉਹਨਾਂ ਦੀ ਯਾਤਰਾ ਕੀਤੀ।
ਦਾਨ ਦਿਜਨ ਕੋ ਅਨ ਗਾਨ ਦੀਏ,
ਬਹੁਤ ਸਾਰੇ ਜਿਹੜੇ ਬ੍ਰਾਹਮਣ ਲੋਕ ਸਨ, ਕਿਉਂਕਿ ਰਾਜਾ ਸੀ, ਰਿਆਸਤ ਵੀ ਸੀ, ਮਾਇਆ ਸੀ, ਬਹੁਤ ਪੁੰਨ ਦਾਨ ਵੀ ਇਸ ਨੇ ਕੀਤਾ।
ਤਾਂ ਕਾ ਸੁਤ ਕਿਰਪਾਲ ਸਿੰਘ ਪਾਛੇ,
ਅਮਰ ਸਿੰਘ ਦਾ ਪੁੱਤਰ ਕਿਰਪਾਲ ਸਿੰਘ ਹੋਇਆ ਉਹਦੇ ਪਿੱਛੋਂ।
ਮਾਲਕ ਮੁਲਕ ਰਹਿਓ ਬਾਨ ਆਛੇ,
ਭਰਤਗੜ੍ਹ ਦੇ ਇਲਾਕੇ ਦਾ ਮਾਲਕ ਫਿਰ ਉਹ ਬਣ ਕੇ ਇਸ ਵੇਲੇ ਉਹ ਰਾਜ ਕਰ ਰਿਹਾ ਹੈ।
1893 ਮਾਹੇ,
1893 ਬਿਕਰਮੀ ਸਮਾਂ ਦੇ ਅੰਦਰ
ਅਮਰ ਸਿੰਘ ਗਯੋ ਸਵਰਗ ਸਰਾਹੇ।
ਜਿਹੜਾ ਅਮਰ ਸਿੰਘ ਸੀ ਇਹ ਮਿਸਲ ਫਰਜੁੱਲਾਪੁਰੀਆਂ ਦਾ ਜਥੇਦਾਰ, ਇਹ ਵੀ ਕਾਲ ਚਲਾਣਾ ਕਰ ਗਿਆ।
ਰਾਜ ਕਿਰਪਾਲ ਸਿੰਘ ਬਹੁ ਕਰਕੇ,
ਫਿਰ ਜਿਹੜਾ ਕਿਰਪਾਲ ਸਿੰਘ ਇਹਦਾ ਪੁੱਤਰ ਸੀ ਉਹਨੇ ਕਾਫੀ ਸਮਾਂ ਰਾਜ ਕੀਤਾ।
ਬਿਨ ਔਲਾਦ ਗਯੋ ਪੌਨ ਮਾਰਕੇ,
ਇਹ ਅਮਰ ਸਿੰਘ ਦਾ ਪੁੱਤਰ ਕਿਰਪਾਲ ਸਿੰਘ, ਇਹਦੇ ਘਰੇ ਪੁੱਤਰ ਨੀ ਪੈਦਾ ਹੋਇਆ, ਬਿਨਾਂ ਸੰਤਾਨ ਤੋਂ ਇਹ ਉਤਰੇ ਦੁਨੀਆਂ ਤੋਂ ਚਲਿਆ ਗਿਆ।
ਬੇਟਾ ਗੁਰਦਿਆਲ ਸਿੰਘ ਕੇਰਾ,
ਗੁਰਦਿਆਲ ਸਿੰਘ ਦੂਜੇ ਭਰਾ ਦਾ ਪੁੱਤਰ ਇਹਨੇ ਆਪਣੀ ਗੋਦ ਲਿਆ ਹੋਇਆ ਸੀ।
ਜੈ ਸਿੰਘ ਭਇਓ ਸਰਦਾਰ ਵਡੇਰਾ,
ਉਹਦਾ ਨਾਮ ਸੀ ਭਾਈ ਜੈ ਸਿੰਘ, ਤੇ ਫਿਰ ਉਹ ਇਹਦੇ ਪਿੱਛੋਂ ਕਿਰਪਾਲ ਸਿੰਘ ਦੇ ਪਿੱਛੋਂ ਭਰਤਗੜ੍ਹ ਦੇ ਇਲਾਕੇ ਦਾ ਵੱਡਾ ਸਰਦਾਰ ਬਣ ਗਿਆ।
ਮਨੌਲੀ ਤਿਸ ਕੀ ਰਾਜਧਾਨੀ,
ਕਿਉਂਕਿ ਉਹ ਪਹਿਲਾਂ ਮਨੌਲੀ ਪਿੰਡ ਦੇ ਵਿੱਚ ਰਹਿੰਦਾ ਸੀ, ਉੱਥੇ ਇਹਨਾਂ ਨੂੰ ਜਗੀਰ ਮਿਲੀ ਹੋਈ ਸੀ ਆਪਣੀ ਰਿਆਸਤ ਦਾ ਹਿੱਸਾ, ਤੇ ਰਹਿੰਦਾ ਮਨੌਲੀ ਵਿਚ ਸੀ, ਪਰ ਭਰਤਗੜ੍ਹ ਦਾ ਵੀ ਸਰਦਾਰ ਇਹ ਬਣ ਗਿਆ।
ਅਬਲੋ ਜਾਨੋ ਇਹ ਮਹਾਨੀ,
ਜਦੋਂ ਕਵੀ ਜੀ ਨੇ ਇਤਿਹਾਸ ਲਿਖਿਆ ਉਹ ਕਹਿੰਦੇ ਹੁਣ ਤੱਕ ਵੀ ਉਹ ਜੈ ਸਿੰਘ ਭਰਤਗੜ੍ਹ ਰਿਆਸਤ ਦਾ ਮਾਲਕ, ਉਹ ਬਣਿਆ ਦਿਖਾਈ ਦੇ ਰਿਹਾ ਹੈ।
ਜੈ ਸਿੰਘ ਭੀ ਜਬ ਸੁਰਪੁਰ
ਗਯੋ, ਅਖੀਰ ਤੇ ਸਮਾਂ ਤੇ ਆਉਂਦਾ ਹੀ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਹੁਣ ਜੈ ਸਿੰਘ ਵੀ ਆਖਿਰ ਅਕਾਲ ਚਲਾਣਾ ਕਰ ਗਿਆ।
ਸਤ ਅਤਾਰ ਸਿੰਘ ਤਿਸ ਕਾ ਥਯੋ,
ਫਿਰ ਉਹਦਾ ਪੁੱਤਰ ਹੋਇਆ ਅਤਾਰ ਸਿੰਘ। ਅਤਾਰ ਸਿੰਘ ਉਸਦਾ ਪੁੱਤਰ ਹੋਇਆ ਤੇ ਫਿਰ ਉਹ ਇਸ ਰਿਆਸਤ ਦਾ ਮਾਲਕ ਬਣਿਆ।
ਦੋਹਰਾ ਰਿਆਸਤ ਪਦਰੀ ਪਰ ਵਹੇ, ਕਰਤ ਹਕੂਮਤ ਚਾਹੇ।
ਇਸ ਵੇਲੇ ਭਾਈ ਅਤਾਰ ਸਿੰਘ ਵੀ ਇਹ ਆਪਣੇ ਪਿਤਾ ਪੁਰਖੀ ਜਿਹੜੀ ਆਪਣੀ ਰਿਆਸਤ ਹੈ ਭਰਤਗੜ੍ਹ ਦੀ, ਇਹਦੇ ਉੱਤੇ ਹੁਣ ਉਹ ਇਸ ਵੇਲੇ ਹਕੂਮਤ ਕਰ ਰਿਹਾ ਤੇ ਆਪਣਾ ਹੁਕਮ ਚਲਾ ਰਿਹਾ ਹੈ।
ਕਾਇਮ ਨਿਰਜ ਠੌਰ ਹੈ ਔਰ ਬਰਾਦਰ ਤਾਹੇ।
ਲੋ ਜਿਹੜੇ ਇਹਨਾਂ ਦੇ ਹੋਰ ਭਰਾ ਸਨ, ਜਿਵੇਂ ਤੁਸੀਂ ਸੁਣਿਆ ਨਾ ਅਮਰ ਸਿੰਘ ਦੇ ਹੋਰ ਭਰਾਵਾਂ ਨੂੰ ਵੀ ਜਗੀਰ ਮਿਲੀ ਸੀ, ਉਹ ਆਪਣੋ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਜਗੀਰਾਂ ਸਨ ਜਾਂ ਇਲਾਕੇ ਸਨ ਉਹ ਉੱਥੇ ਸਰਦਾਰੀ ਕਰ ਰਹੇ ਨੇ ਤੇ ਪਰ ਜਿਹੜੀ ਇਹ ਉਹਨਾਂ ਦੀ ਮੇਨ ਜਿਹੜੀ ਸੀਗੀ ਭਰਤਗੜ੍ਹ ਦੀ ਸਰਦਾਰੀ ਉਹ ਹੁਣ ਅਤਾਰ ਸਿੰਘ ਇਸ ਵੇਲੇ ਕਰ ਰਿਹਾ ਹੈ। ਤੇ ਕਵੀ ਜੀ ਨੇ ਮਿਸਲ ਫਰਜ਼ੁੱਲਾਪੁਰੀਆਂ ਦੀ ਵਾਰਤਾ ਸੰਖੇਪ ਰੂਪ ਦੇ ਵਿੱਚ ਬਿਆਨ ਕੀਤੀ ਹੈ। ਆਪਾਂ ਇਤਿਹਾਸ ਸੁਣਿਆ, ਇਸ ਇਤਿਹਾਸ ਤੋਂ ਇਹ ਗੱਲ ਸਾਨੂੰ ਸਿੱਧ ਹੁੰਦੀ ਹੈ, ਕਲਗੀਧਰ ਪਾਤਸ਼ਾਹ ਨੇ ਜੋ ਖਾਲਸੇ ਨੂੰ ਬਚਨ ਕਹੇ ਸਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਤੇ ਨਾਲ ਹੀ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ, ਜਦੋਂ ਕਲਗੀਧਰ ਪਾਤਸ਼ਾਹ ਨੇ ਮੁਕਤਸਰ ਸਾਹਿਬ ਜੀ ਦਾ ਜੰਗ ਕੀਤਾ, ਜਿਸ ਨੂੰ ਪਹਿਲਾਂ ਖਿਦਰਾਣੀ ਦੀ ਟਾਪ ਆਖਦੇ ਸਨ, ਤੇ ਉਸ ਵੇਲੇ ਉਹ 40 ਸਿੰਘ ਜਿਨ੍ਹਾਂ ਨੇ ਬੇਦਾਵਾ ਪੜਵਾਉਣ ਦੀ ਖਾਤਰ ਉਸ ਵੇਲੇ ਵਜੀਦ ਖਾਨ ਦੀਆਂ ਫੌਜਾਂ ਦੇ ਨਾਲ ਲੜਾਈ ਲੜੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਫਿਰ ਉਹਨਾਂ ਨੂੰ ਇਹ ਵਰਦਾਨ ਦਿੱਤੇ ਸਨ ਵੀ ਇਹ ਸਿੰਘ ਸਾਡਾ ਵੀ 5,000 ਹੋਵੇਗਾ, ਇਹ 10,000 ਹੋਵੇਗਾ, ਇਹ 30,000 ਹੋਵੇਗਾ। ਔਰ ਇਹ ਜਿਹੜੇ ਵਰਦਾਨ ਸਨ ਮਿਸਲਾਂ ਦੇ ਰਾਜ ਸਮੇਂ ਗੁਰੂ ਮਹਾਰਾਜ ਦੇ ਪੂਰੇ ਹੋਏ ਤੇ ਫਿਰ ਰਾਜ ਕਰੇਗਾ ਖਾਲਸਾ, ਮਹਾਰਾਜਾ ਰਣਜੀਤ ਸਿੰਘ ਨੇ ਉਹ ਬਚਨ ਪੂਰਾ ਕੀਤਾ ਹੈ। ਤੇ ਹੁਣ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਖਾਲਸੇ ਨੂੰ ਰਾਜ ਭਾਗ ਹੁਣ ਵੀ ਮਿਲੇਗਾ, ਪਰ ਉਹਦੇ ਲਈ ਸਮਾਂ ਨਹੀਂ ਨਿਸ਼ਚਿਤ ਕੀਤਾ ਜਾ ਸਕਦਾ। ਪਰ ਇਹ ਗੱਲ ਮਹਾਂਪੁਰਖ ਵੀ ਆਖਦੇ ਸਨ ਵੀ ਪਹਿਲਾਂ ਜੰਗ ਹੋਣਾ ਹੈ ਤੇ ਜੰਗ ਤੋਂ ਬਾਅਦ ਫਿਰ ਖਾਲਸੇ ਦਾ ਰਾਜ ਕਾਇਮ ਹੋਣਾ ਹੈ। ਉਹ ਸਮਾਂ ਕਦੋਂ ਆਉਣਾ, ਕਿਵੇਂ ਆਉਣਾ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕਿਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਚੁਰੀ। ਉਹਨਾਂ ਦਾ ਸ਼ਹੀਦੀ ਪੁਰਬ ਵੀ ਬਹੁਤ ਨੇੜੇ ਆ ਰਿਹਾ ਹੈ। ਜਦੋਂ ਔਰੰਗਜ਼ੇਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਇੱਕ ਸਵਾਲ ਕੀਤਾ, ਕਹਿਣ ਲੱਗਾ ਦੇਖੋ ਮੇਰਾ ਰਾਜ ਹੈ ਹਿੰਦੁਸਤਾਨ ਦੇ ਵਿੱਚ, 22 ਸੂਬਿਆਂ ਦੇ ਵਿੱਚ ਮੇਰਾ ਹੁਕਮ ਚੱਲਦਾ ਤੇ ਮੈਂ ਇਹ ਤਹੀਆ ਕੀਤਾ, ਮੈਂ ਦੋਹਾਂ ਤੋਂ ਇੱਕ ਕਰਨਾ। ਸਤਿਗੁਰੂ ਕਹਿਣ ਲੱਗੇ ਇਹਦਾ ਮਤਲਬ ਸਮਝਾ। ਉਹ ਕਹਿਣ ਲੱਗਾ ਦੋ ਧਰਮ ਨੇ, ਦੋ ਮਜ਼ਹਬ ਨੇ, ਹਿੰਦੂ ਤੇ ਮੁਸਲਮਾਨ, ਤੇ ਮੈਂ ਦੋਹਾਂ ਤੋਂ ਇੱਕ ਕਰਨਾ, ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ। ਔਰੰਗਜ਼ੇਬ ਦਾ ਜਵਾਬ ਸੀ। ਤੇ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਜੋ ਤੂੰ ਕਹਿੰਦਾ ਉਹ ਕਦੇ ਵੀ ਨਹੀਂ ਹੋਵੇਗਾ। ਫਿਰ ਉਹ ਕਹਿਣ ਲੱਗਾ ਫਿਰ ਕੀ ਹੋਵੇਗਾ ਅੱਗੇ, ਤੁਸੀਂ ਵੀ ਤਾਂ ਗੁਰੂ ਹੋ, ਤੁਸੀਂ ਦੱਸੋ ਅੱਗੇ ਕੀ ਹੋਵੇਗਾ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਆਖਿਆ ਸੀ ਇਉਂ ਕਰੋ ਵੀ ਤੁਸੀਂ 1.25 ਮਣ ਕਾਲੀਆਂ ਮਿਰਚਾਂ ਮੰਗਵਾਓ। ਕਾਲੀਆਂ ਮਿਰਚਾਂ ਮੰਗਵਾਈਆਂ ਗਈਆਂ। ਸਤਿਗੁਰੂ ਕਹਿਣ ਲੱਗੇ ਇਹਨਾਂ ਨੂੰ ਪਾਥੀਆਂ ਦੀ ਗੋਹੇ ਦੀ ਅੱਗ ਦੇ ਕੇ ਸਾੜ ਦਿਓ। ਸਾੜ ਦਿੱਤੀਆਂ ਗਈਆਂ। ਕਹਿਣ ਲੱਗੇ ਜਦੋਂ ਹੁਣ ਉਹ ਅੱਗ ਠੰਡੀ ਹੋ ਗਈ ਤੇ ਜਿਹੜੀ ਸਵਾਹ ਸੀ ਉਸ ਨੂੰ ਚੰਗੀ ਤਰ੍ਹਾਂ ਮਸਲਿਆ ਜਾਵੇ, ਮਸਲ ਕੇ ਉਸ ਨੂੰ ਫਿਰ ਛਾਣਿਆ ਜਾਵੇ। ਜਦੋਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ 3 ਮਿਰਚਾਂ ਸਾਬਤ ਨਿਕਲੀਆਂ। ਜਦੋਂ 3 ਮਿਰਚਾਂ ਸਾਬਤ ਨਿਕਲੀਆਂ ਔਰੰਗਜ਼ੇਬ ਕਹਿਣ ਲੱਗਾ ਬਈ ਇਹ ਕੀ ਕੌਤਕ ਹੈ? ਤਾਂ ਸਤਿਗੁਰੂ ਕਹਿਣ ਲੱਗੇ, ਇਹ ਤੇਰੇ ਸਵਾਲ ਦਾ ਜਵਾਬ ਹੈ। ਤੂੰ ਆਖਦਾ ਸੀ ਮੈਂ ਦੋਹਾਂ ਤੋਂ ਇੱਕ ਕਰਨਾ, ਪਰ ਵਾਹਿਗੁਰੂ ਦੋਹਾਂ ਤੋਂ ਤਿੰਨ ਕਰੇਗਾ, ਤੀਜਾ ਕੌਣ ਹੋਵੇਗਾ? ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ, ਤੀਜਾ ਖਾਲਸਾ ਪੰਥ ਹੋਵੇਗਾ ਤੇ ਤੂੰ ਅੱਖੀਂ ਵੇਖੇਗਾ। ਉਹਨਾਂ ਨੇ ਤੇਰੇ ਜਿਹੜੀ ਇਹ ਜਿਹੜੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੱਟ ਕੇ ਖਾਰੇ ਸਮੁੰਦਰ ਵਿੱਚ ਉਹਨਾਂ ਨੇ ਸੁੱਟਣੀਆਂ ਨੇ, ਉਹ ਖਾਲਸਾ ਪੰਥ ਤੀਜਾ ਹੋਵੇਗਾ। ਇਹਨਾਂ ਬਚਨਾਂ ਤੋਂ, ਇਤਿਹਾਸਕ ਘਟਨਾਵਾਂ ਤੋਂ ਇਹ ਸਾਨੂੰ ਪਤਾ ਲੱਗਦਾ ਹੈ ਵੀ ਜਿਹੜਾ ਖਾਲਸਾ ਪੰਥ ਹੈ, ਸਿੱਖ ਕੌਮ ਹੈ, ਇਹ ਤੀਜਾ ਪੰਥ ਹੈ। ਇਹਨੂੰ ਕਿਸੇ ਪੰਥ ਦਾ ਫਿਰਕਾ ਜਾਂ ਹਿੱਸਾ ਜਾਂ ਉਹਦਾ ਅੰਗ ਕਹਿਣਾ ਇੱਕ ਵੱਡੀ ਅਗਿਆਨਤਾ ਹੈ, ਅਤੇ ਜਾਂ ਫਿਰ ਸ਼ਰਾਰਤ ਇਹਨੂੰ ਕਿਹਾ ਜਾ ਸਕਦਾ। ਸਿੱਖ ਧਰਮ ਹਮੇਸ਼ਾ ਲਈ ਇੱਕ ਸੁਤੰਤਰ ਧਰਮ ਹੈ, ਸਾਡਾ ਸਾਰਾ ਕੁਝ ਹੀ ਵੱਖਰਾ ਹੈ, ਸਾਡੇ ਧਰਮ ਅਸਥਾਨ ਵੱਖਰੇ ਨੇ, ਸਾਡੀ ਰਹਿਣੀ ਬਹਿਣੀ ਕਹਿਣੀ ਸਹਿਣੀ ਸਾਰਾ ਕੁਛ ਵੱਖਰਾ ਹੈ। ਅਤੇ ਪਰ ਪਤਾ ਨਹੀਂ ਕਿਉਂ ਉਹ ਲੋਕ ਇੱਕ ਪਾਸੇ ਤੇ ਕਹਿੰਦੇ ਨੇ ਹਿੰਦੂ ਧਰਮ ਦਾ ਇਹ ਅੰਗ ਨੇ, ਮੁਸਲਮਾਨ ਕਹਿੰਦੇ ਵੀ ਸਿੱਖ ਧਰਮ ਸਾਡੇ ਇਸਲਾਮ ਦੇ ਬਹੁਤ ਕਰੀਬ ਹੈ, ਪਰ ਫਿਰ ਇਹਦੇ ਨਾਲ ਪਤਾ ਨਹੀਂ ਕਿਉਂ ਦੁਸ਼ਮਣੀ ਕਰਦੇ ਨੇ, ਇਹ ਵੀ ਨਾਲ ਗੱਲਾਂ ਨੇ, ਕਿਉਂ ਸਾਨੂੰ ਮਾਰਨਾ ਚਾਹੁੰਦੇ ਨੇ। 1984 ਵਿੱਚ ਦਰਬਾਰ ਸਾਹਿਬ ਹਮਲਾ ਹੁੰਦਾ, ਕਿਉਂ ਹੋਇਆ? ਜੇ ਹਿੰਦੂ ਧਰਮ ਦਾ ਵੀ ਅੰਗ ਸਮਝਦੇ ਸਨ ਫਿਰ ਕਿਉਂ ਕੀਤਾ? ਪਰ ਇਹ ਗੱਲਾਂ ਕਹਿਣ ਵਿੱਚ ਹੋਰ ਨੇ, ਉਹਨਾਂ ਨੇ ਸੋਚਿਆ ਵੀ ਅਸੀਂ ਇਹਨਾਂ ਨੂੰ ਉਂਝ ਤਾਂ ਮਾਰ ਨਹੀਂ ਸਕਦੇ, ਵੀ ਚਲੋ ਕਾਨੂੰਨ ਨਾਲ ਕਲਮ ਦੇ ਨਾਲ ਹੀ ਇਹਨਾਂ ਨੂੰ ਮਾਰੋ। ਲਿਖ ਦਿੱਤਾ ਵਿਧਾਨ ਦੀ 25 ਧਾਰਾ ਦੇ ਵਿੱਚ, ਸਿੱਖ ਕੌਮ ਹਿੰਦੂ ਧਰਮ ਦਾ ਅੰਗ ਹੈ, ਜੋ ਮਰਜ਼ੀ ਕਰ ਲੈਣ, ਪਰ ਇਹ ਖਾਲਸਾ ਹਮੇਸ਼ਾ ਨਿਰਾਲਾ ਹੀ ਹੈ ਅਤੇ ਨਿਰਾਲਾ ਰਹੇਗਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ ਰਿਹਾ, ਉਹਨਾਂ ਨੇ ਵੀ ਇਹ ਬਚਨ ਕਿਹਾ ਸੀ ਵੀ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਅਤੇ ਰੱਬ ਦੋਹਾਂ ਤੋਂ ਤਿੰਨ ਕਰੇਗਾ, ਅਤੇ ਤੀਜਾ ਖਾਲਸਾ ਪੰਥ ਹੁਣ ਤੁਹਾਡੇ ਸਾਹਮਣੇ ਹੈ। ਸਤਿਗੁਰੂ ਮਿਹਰ ਕਰਨ, ਖਾਲਸੇ ਨੇ ਪਹਿਲਾਂ ਵੀ ਰਾਜ ਕੀਤਾ, ਹੁਣ ਫੇਰ ਕਰਨਾ, ਉਹਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਰਿਆਸਤ ਪਦਰੀ ਪਰ ਵਹੇ ਕਰਤ ਹਕੂਮਤ ਚਾਹੇ, ਕਾਇਮ ਨਿਜ ਨਿਜ ਠੌਰ ਹੈ ਔਰ ਬਿਰਾਦਰ ਤਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।